ਪਵਿੱਤਰ ਹਜ਼ੂਰੀ ਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ ਹੋ। ਇਸ ਇਤਿਹਾਸਕ ਗ੍ਰੰਥ ਦੇ ਲਿਖਣ ਦੀ ਭੂਮਿਕਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਜੋ ਇਸ ਗ੍ਰੰਥ ਦੇ ਲਿਖਾਰੀ ਹਨ, ਕਰਤਾ ਹਨ, ਉਹ ਦੱਸ ਰਹੇ ਨੇ ਕਿ ਜਿਸ ਵੇਲੇ ਦਿੱਲੀ ਦੇ ਬਾਦਸ਼ਾਹ ਨੇ ਸਰ ਡੇਵਿਡ ਆਕਟਰ ਲੋਨੀ ਨੂੰ ਪੰਥ ਦਾ ਗਲਤ ਇਤਿਹਾਸ ਪੇਸ਼ ਕਰਕੇ ਸੁਣਾਇਆ ਕਿ ਖਾਲਸੇ ਨੂੰ ਆਪਣੀ ਆਕੀ ਰਈਅਤ ਦੱਸਿਆ, ਇੱਧਰ ਅੰਗਰੇਜ਼ ਜਦੋਂ ਪੰਜਾਬ ਵਾਲੇ ਪਾਸੇ ਆਏ ਲੁਧਿਆਣੇ, ਇਹਨਾਂ ਨੇ ਛਾਵਣੀ ਪਾਈ ਤੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕੀਤੀ। ਉਸ ਵੇਲੇ ਇੱਥੇ ਕੈਪਟਨ ਮਰੇ ਨਾਮ ਦਾ ਇੱਕ ਜਰਨੈਲ ਸੀ, ਸਿਆਣਾ। ਸਰ ਡੇਵਿਡ ਆਕਟਰ ਲੋਨੀ ਨੇ ਉਹਨੂੰ ਕਿਹਾ ਕਿ ਮੈਂ ਇਸ ਖਾਲਸੇ ਦਾ ਇਤਿਹਾਸ ਜਾਣਨਾ ਚਾਹੁੰਦਾ, ਕਿਉਂਕਿ ਮੈਂ ਬਾਦਸ਼ਾਹ ਨੂੰ ਪੁੱਛਿਆ ਸੀ ਦਿੱਲੀ ਦੇ ਨੂੰ, ਉਹਨੇ ਕੁਝ ਹੋਰ ਦੱਸਿਆ, ਇੱਥੋਂ ਤੂੰ ਪਤਾ ਕਰ ਤਾਂ ਜੋ ਸੱਚ ਦਾ ਸੱਚ ਤੇ ਝੂਠ ਦਾ ਝੂਠ ਨਿੱਤਰ ਆਵੇ। ਇੱਕ ਦੀ ਕਈ ਗੱਲ ਤੇ ਆਪਾਂ ਯਕੀਨ ਨਹੀਂ ਕਰ ਸਕਦੇ। ਤੂੰ ਵੇਖ ਇਹਨਾਂ ਨੇ ਇਤਿਹਾਸ ਇਹਨਾਂ ਦਾ ਖਾਲਸੇ ਦਾ ਕਿ ਇਹਨਾਂ ਨੇ ਰਾਜ ਕਿਵੇਂ ਲਿਆ, ਇਹਨਾਂ ਨੂੰ ਕਿਵੇਂ ਪਾਤਸ਼ਾਹੀਆਂ ਪ੍ਰਾਪਤ ਹੋਈਆਂ। ਉਹ ਆਕਟਰ ਲੋਣੀ ਨਾਮ ਦਾ ਜਿਹੜਾ ਜਰਨੈਲ ਸੀ ਕੈਪਟਨ ਮਰੇ ਨੂੰ ਕਹਿ ਰਿਹਾ। ਹੁਣ ਕੈਪਟਨ ਮਰੇ ਉਹ ਕਿਵੇਂ ਇਤਿਹਾਸ ਲਿਖਾਉਂਦਾ, ਉਹ ਕਥਾ ਭਾਈ ਰਤਨ ਸਿੰਘ ਜੀ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਮੂਹ ਸ਼ਹੀਦਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰੀਏ, ਕਿਉਂਕਿ ਇਹ ਸਿੰਘ ਸ਼ਹੀਦਾਂ ਦਾ ਇਤਿਹਾਸ ਹੈ, ਖਾਲਸੇ ਦਾ ਇਤਿਹਾਸ ਹੈ, ਸੂਰਬੀਰ ਯੋਧਿਆਂ ਦਾ ਇਤਿਹਾਸ ਹੈ। ਉਹਨਾਂ ਸਮੂਹ ਸ਼ਹੀਦਾਂ ਨੂੰ ਆਪਣੇ ਹਿਰਦੇ ਚ ਧਿਆਨ ਧਾਰਦਿਆਂ ਹੋਇਆਂ ਤਿਨ੍ਹਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਕਿਮ ਕਰ ਜੱਟਨ ਸ਼ਾਹ ਸੂਬੇ ਮਾਰੇ।
ਜਿਹੜਾ ਸਰ ਡੇਵਿਡ ਆਕਟਰ ਲੋਨੀ ਸੀ ਉਹ ਕਹਿ ਰਿਹਾ ਕੈਪਟਨ ਮਰੇ ਨੂੰ ਵੀ ਇੱਥੇ ਇੱਕ ਬਰਾਦਰੀ ਤਾਂ ਹੈ ਨਹੀਂ, ਜਿਹੜੇ ਰਾਜੇ ਹਨ ਸਿੱਖ ਇਹਨਾਂ ਵਿੱਚ ਸਾਰੀਆਂ ਬਰਾਦਰੀਆਂ ਦੇ ਮਿਲੇ ਹੋਏ ਪੰਥ ਦੇ ਵਿੱਚ ਛੀਂਬੇ ਵੀ ਨੇ, ਝੀਵਰ ਵੀ ਨੇ, ਜੱਟ ਵੀ ਨੇ, ਕਈ ਬਰਾਦਰੀਆਂ ਦੇ ਨੇ। ਇਹਨਾਂ ਨੇ ਏਡੇ ਏਡੇ ਵੱਡੇ ਜਿਹੜੇ ਸ਼ਾਹ ਸਨ, ਸੂਬੇ ਸਨ, ਉਹਨਾਂ ਨੂੰ ਕਿਵੇਂ ਮਾਰਿਆ, ਕਿਉਂਕਿ ਪੰਜਾਬ ਦੇ ਵਿੱਚ ਤਾਂ ਸੂਬੇਦਾਰ ਤਾਂ ਹੋਣਗੇ ਨਾ, ਸਰਹੰਦ ਦਾ ਸੂਬੇਦਾਰ ਵੱਖਰਾ ਹੋਵੇਗਾ, ਜਲੰਧਰ ਦਾ ਵੱਖਰਾ ਹੋਵੇਗਾ, ਲਾਹੌਰ ਦਾ ਵੱਖਰਾ ਹੋਵੇਗਾ। ਇਹਨਾਂ ਨੇ ਉਹ ਸੂਬਿਆਂ ਨੂੰ ਕਿਵੇਂ ਮਾਰਿਆ, ਕਿਵੇਂ ਵੱਡੇ ਵੱਡੇ ਸ਼ਾਹਾਂ ਨੂੰ ਇਹਨਾਂ ਨੇ ਹਰਾਇਆ।
ਸ਼ਾਹ ਰਈਅਤ ਤੇ ਕਿਮ ਕਰ ਹਾਰੇ।
ਕਿਉਂਕਿ ਦਿੱਲੀ ਦਾ ਜਿਹੜਾ ਬਾਦਸ਼ਾਹ ਉਹ ਇਹਨਾਂ ਨੂੰ ਆਪਣੀ ਰਈਅਤ ਦੱਸਦਾ ਵੀ ਇਹ ਜਿਹੜਾ ਪੰਥ ਹੈ ਖਾਲਸਾ ਇਹ ਸਾਡੀ ਰਈਅਤ ਹੈ ਆਕੀ। ਹੁਣ ਰਈਅਤ ਨੇ ਸ਼ਾਹਾਂ ਨੂੰ ਕਿਵੇਂ ਮਾਰਿਆ, ਇਸ ਗੱਲ ਦਾ ਉੱਤੇ ਸਵਾਲ ਉੱਠਦਾ ਕਿ ਜਿਹੜੀ ਰਈਅਤ ਸੀ, ਰਈਅਤ ਨੇ ਪਰਜਾ ਨੂੰ ਰਾਜਿਆਂ ਨੂੰ ਕਿਵੇਂ ਮਾਰਿਆ।
ਬਾਈ ਸੂਬੇ ਮੁਗਲਨ ਪਾਏ।
ਮੁਗਲ ਹਕੂਮਤ ਵੀ ਕੋਈ ਛੋਟੀ ਹਕੂਮਤ ਨਹੀਂ ਸੀ, 22 ਸੂਬਿਆਂ ਦੇ ਉੱਤੇ ਹਿੰਦੁਸਤਾਨ ਦੇ ਉਹਨਾਂ ਵੇਲਿਆਂ ਚ 22 ਸੂਬੇ ਸਨ ਕਿ 22 ਸੂਬਿਆਂ ਦੇ ਉੱਤੇ ਮੁਗਲਾਂ ਦਾ ਰਾਜ ਰਿਹਾ, ਮੁਗਲਾਂ ਨੇ 22 ਸੂਬਿਆਂ ਤੇ ਰਾਜ ਕੀਤਾ।
ਕਈ ਜ਼ਜ਼ੀਰੇ ਸਮੁੰਦਰ ਮਾਏ।
ਉਹਨਾਂ ਦੇ ਰਾਜ ਭਾਗ ਦੀ ਹੱਦ ਇੰਨੀ ਵੱਡੀ ਹੈ ਜਿੱਥੇ 22 ਸੂਬਿਆਂ ਤੇ ਉਹਨਾਂ ਦਾ ਰਾਜ ਹੈ, ਸਮੁੰਦਰ ਵਿੱਚ ਕਿੰਨੇ ਉਹਨਾਂ ਦੇ ਕੋਲ ਜੰਜੀਰੇ ਨੇ, ਕਿੰਨੇ ਟਾਪੂ ਨੇ ਜਿਹੜੇ ਸਮੁੰਦਰ ਦੇ ਵਿੱਚ ਵੀ ਨੇ, ਉਹਨਾਂ ਉੱਤੇ ਵੀ ਇਹਨਾਂ ਦਾ ਰਾਜ ਹੈ।
ਸਾਰੀ ਹਿੰਦ ਚੁਗੱਤਨ ਪਾਸ,
ਇਹ ਜਿਹੜੇ ਚੁਗੱਤੇ ਨੇ, ਕਿਉਂਕਿ ਮੁਗਲਾਂ ਦੀ ਜਿਹੜੀ ਬਾਬਰ ਦੀ ਇਹ ਕੁੱਲ ਚੱਲਦੀ, ਇਹਨੂੰ ਚੁਗੱਤਿਆਂ ਦੀ ਕੁੱਲ ਕਹਿੰਦੇ ਆ। ਇਹ ਜਿਹੜੇ ਚੁਗੱਤੇ ਨੇ, ਇਹਨਾਂ ਦੇ ਕੋਲ ਸਾਰੇ ਹਿੰਦੁਸਤਾਨ ਦਾ ਰਾਜ ਹੈ। ਹੁਣ ਏਡੇ ਵੱਡੇ ਮੁਗਲਾਂ ਨੂੰ ਇਹਨਾਂ ਨੇ, ਜਿਹੜੇ ਰਈਅਤ ਦੱਸਦੇ ਨੇ ਜਿਹਨਾਂ ਨੂੰ, ਇਹਨਾਂ ਨੇ ਕਿਵੇਂ ਮਾਰ ਲਏ? ਇਹ ਤਾਂ ਕਈ ਬਰਾਦਰੀਆਂ ਦੇ ਇਕੱਠੇ ਹੋਏ ਲੋਕ ਨੇ। ਇਹਨਾਂ ਖਾਲਸਿਆਂ ਨੇ ਇਹਨਾਂ ਨੂੰ ਕਿਵੇਂ ਮਾਰ ਲਿਆ?
ਕੌਣ ਗਜ਼ਬ ਕਰ ਇਹ ਭਏ ਨਾਸ,
ਇਹੋ ਜਿਹਾ ਕਿਹੜਾ ਗਜ਼ਬ ਹੋਇਆ ਇਹਨਾਂ ਮੁਗਲਾਂ ਕੋਲੋਂ ਕਿ ਇਹਨਾਂ ਮੁਗਲਾਂ ਦਾ ਨਾਸ਼ ਹੀ ਹੋ ਗਿਆ। ਹੁਣ ਜਿਹੜਾ ਦਿੱਲੀ ਦਾ ਬਾਦਸ਼ਾਹ, ਉਹ ਤਾਂ ਇਕੱਲਾ ਨਾਂ ਦਾ ਹੀ ਬਾਦਸ਼ਾਹ ਨਾ, ਇਹਨਾਂ ਮੁਗਲਾਂ ਦਾ ਰਾਜ ਭਾਗ ਹੀ ਸਮਾਪਤ ਹੋ ਗਿਆ। ਐਸਾ ਇਹਨਾਂ ਦੇ ਕੋਲੋਂ ਕਿਹੜਾ ਗੁਨਾਹ ਹੋਇਆ? ਇਹਨਾਂ ਮੁਗਲਾਂ ਨੇ ਇਹੋ ਜਿਹਾ ਕਿਹੜਾ ਗਜ਼ਬ ਕੀਤਾ ਕਿ ਪੰਜਾਬ ਦੇ ਵਿੱਚ ਤਾਂ ਇਹਨਾਂ ਦਾ ਰਾਜ ਕਿਤੇ ਨਜ਼ਰ ਹੀ ਨਹੀਂ ਆਉਂਦਾ।
ਰਈਅਤ ਛੇਲੀ ਹਾਕਮ ਸ਼ੇਰ,
ਆਮ ਕਰਕੇ ਜਿਹੜੀ ਰਈਅਤ ਹੁੰਦੀ ਹੈ ਨਾ, ਉਹਨਾਂ ਨੂੰ ਛੇਲੇ ਕਹਿੰਦੇ ਆ, ਤੇ ਜਿਹੜੇ ਹਾਕਮ ਹੁੰਦੇ ਨੇ ਉਹਨਾਂ ਨੂੰ ਸ਼ੇਰ ਕਹਿੰਦੇ ਆ। ਇਹ ਕਹਿੰਦੇ ਆ ਵੀ ਇਹ ਸਾਡੀ ਰਈਅਤ ਆ ਕੀ, ਮੈਂ ਹੈਰਾਨ ਆ ਵੀ ਛੇਲਿਆਂ ਨੇ ਸ਼ੇਰ ਕਿਵੇਂ ਮਾਰ ਲਏ। ਅਖੁਰ ਸਤਨਾਮ
ਸ੍ਰੀ ਵਾਹ।
ਜਿਹੜਾ ਸਰ ਡੇਵਿਡ ਡਾਕਟਰ ਲੋਣੀ ਕਹਿ ਰਿਹਾ, ਕਹਿੰਦਾ ਮੈਂ ਹੈਰਾਨ ਆ ਵੀ ਬਾਦਸ਼ਾਹ ਕਹਿੰਦਾ ਦਿੱਲੀ ਦਾ ਸ਼ਾਹ ਆਲਮ ਵੀ ਇਹ ਸਾਡੀ ਰਈਅਤ ਹੈ। ਹੁਣ ਰਈਅਤ ਛੇਲੇ ਹੁੰਦੀ ਹੈ ਔਰ ਜਿਹੜੇ ਹਾਕਮ ਨੇ ਉਹ ਸ਼ੇਰ ਹੁੰਦੇ ਨੇ।
ਹਾਕਮ ਬਾਜ਼ ਉਹ ਰਈਅਤ ਬਟੇਰ,
ਫਿਰ ਹਾਕਮ ਬਾਜ ਹੁੰਦੇ ਨੇ ਤੇ ਰਈਅਤ ਬਟੇਰੇ ਹੁੰਦੀ ਹੈ। ਏਦਾਂ ਕਹਿਵਤ ਹੈ ਵੀ ਰਈਅਤ ਦਾ ਕੀ, ਉਹ ਤਾਂ ਬਟੇਰੇ ਨੇ ਔਰ ਜਿਹੜੇ ਹਾਕਮ ਨੇ ਉਸ ਰਈਅਤ ਤੇ ਰਾਜ ਕਰਨ ਵਾਲੇ ਉਹ ਬਾਜਾਂ ਦੇ ਤੁਲ ਹਨ।
ਦੋਹਰਾ ਛੇਲੀਅਨ ਮਾਰੇ ਸ਼ੇਰ, ਕਿਮ ਕਿਮ ਬਟੇਰਨ ਮਾਰੇ ਬਾਜ।
ਉਹ ਕਹਿੰਦਾ ਵੀ ਪਤਾ ਕਰ ਕੈਪਟਨ ਮਰੇ ਕਿ ਇਹਨਾਂ ਛੇਲਿਆਂ ਨੇ ਸ਼ੇਰ ਕਿਵੇਂ ਮਾਰੇ, ਬਟੇਰਾਂ ਨੇ ਬਾਜਾਂ ਨੂੰ ਕਿਵੇਂ ਮਾਰਿਆ ਤਰੋੜਿਆ। ਕਿਉਂਕਿ ਜਿਨ੍ਹਾਂ ਨੂੰ ਇਹ ਰਈਅਤ ਦੱਸ, ਰਈਅਤ ਤਾਂ ਬਟੇਰੇ ਹੁੰਦੀ ਹੈ, ਰਈਅਤ ਤਾਂ ਛੇਲੇ ਹੁੰਦੀ ਹੈ, ਛੇਲਿਆਂ ਨੇ ਸ਼ੇਰ ਕਿਵੇਂ ਮਾਰ ਲਏ? ਛੇਲੀਆਂ ਮਤਲਬ ਬੱਕਰੀਆਂ, ਬੱਕਰੇ ਰਈਅਤ ਉਹਨਾਂ ਨੂੰ ਕਹਿੰਦੇ ਆ। ਕਹਿੰਦੇ ਇਹਨਾਂ ਨੇ ਕਿਵੇਂ ਮਾਰ ਲਏ ਸ਼ੇਰ, ਬਟੇਰਾਂ ਨੇ ਬਾਜ ਕਿਵੇਂ ਤਰੋੜ ਦਿੱਤੇ। ਹੁਣ ਇਹਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦਾ ਜਿਹੜਾ ਮੁਰਸ਼ਦ ਇਨ ਕੋ ਵਲੀ ਭਇਓ ਹੈ, ਜਿਹੜੇ ਖਾਲਸੇ ਪੰਥ ਨੂੰ ਇਹ ਰਈਅਤ ਦੱਸਦੇ ਨੇ, ਉਹਨਾਂ ਦਾ ਮੁਰਸ਼ਦ ਬੜਾ ਬਲੀ ਹੈ। ਉਹਨੇ ਕਿਹਾ ਸੀ ਚਿੜੀਓ ਤੇ ਮੈਂ ਬਾਜ ਤੁੜਾਊ, ਗਿੱਦੜੋਂ ਸੇ ਮੈਂ ਸ਼ੇਰ ਬਣਾਊ, ਸਵਾ ਲਾਖ ਸੇ ਏਕ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਇਹ ਗੱਲ ਇਹਨੂੰ ਨਹੀਂ ਸੀ ਪਤਾ। ਕਹਿੰਦਾ ਪਤਾ ਕਰੋ ਛੇਲਿਆਂ ਨੇ ਸ਼ੇਰ ਕਿਵੇਂ ਮਾਰੇ ਹੈ, ਬਟੇਰਿਆਂ ਨੇ ਬਾਜਾਂ ਨੂੰ ਕਿਵੇਂ ਤਰੋੜ ਸੁੱਟਿਆ।
ਹਾਕਮ ਮਾਰੇ ਰਈਅਤੈ ਯੈ ਕਰਮਾਤੈ ਕਾਜ,
ਜੇ ਇਹ ਗੱਲ ਸੱਚੀ ਹੈ ਕਿ ਰਈਅਤ ਨੇ ਹਾਕਮਾਂ ਨੂੰ ਮਾਰ ਦਿੱਤਾ ਤੇ ਉਹਨਾਂ ਕੋਲ ਰਾਜ ਖੋਹ ਲਿਆ, ਤੇ ਫਿਰ ਇਹਦੇ ਵਿੱਚ ਜ਼ਰੂਰ ਕੋਈ ਪਰਮੇਸ਼ਰ ਦੀ ਕਰਾਮਾਤ ਹੀ ਵਰਤੀ ਹੋਵੇਗੀ, ਇਹਦੇ ਵਿੱਚ ਜ਼ਰੂਰ ਕੋਈ ਅਕਾਲ ਪੁਰਖ ਦੀ ਕਰਾਮਾਤ ਵਰਤੀ ਹੋਵੇਗੀ ਕਿ ਜੇ ਰਈਅਤ ਨੇ ਹਾਕਮਾਂ ਨੂੰ ਮਾਰ ਦਿੱਤਾ।
ਹੈ ਇਨ ਮੈਂ ਕਿਛ ਸ਼ਕਤ ਬਲ ਕਹਿ ਕਿਸ ਡਾਢੇ ਪੰਥ,
ਪਤਾ ਕਰ ਕੈਪਟਨ ਮਰੇ ਕਿ ਇਹ ਜਿਹੜਾ ਖਾਲਸਾ ਪੰਥ ਹੈ ਇਹਦੇ ਵਿੱਚ ਇਹਨਾਂ ਕੋਲ ਕਿਹੜੀ ਸ਼ਕਤੀ ਹੈ, ਔਰ ਇਹ ਕਿਸ ਡਾਢੇ ਦਾ ਪੰਥ ਹੈ। ਇਹ ਵੀ ਪੁੱਛਿਆ ਇਹ ਕਿਸ ਡਾਢੇ ਦਾ ਪੰਥ ਹੈ, ਕਿਉਂਕਿ ਜਿਸ ਦਾ ਸਾਹਿਬ ਡਾਢਾ ਹੋਏ ਤੇ ਇਸਨੂੰ ਮਾਰ ਨਾ ਸਕੇ ਕੋਏ। ਕਹਿੰਦਾ ਇਹਨਾਂ ਇਹ ਜਿਹੜਾ ਪੰਥ ਹੈ ਇਹ ਕਿਸ ਡਾਢੇ ਦਾ ਪੰਥ ਹੈ ਜਿਹੜਾ ਇਹਦਾ ਮਾਲਕ ਹੈ।
ਲਿਖੋ ਹਕੀਕਤ ਇਨ ਸਭੋ ਤੋਯੇ ਪਈਏ ਅੰਤ,
ਇਹਨਾਂ ਦੀ ਸਾਰਿਆਂ ਦੀ ਹਕੀਕਤ ਲਿਖ, ਕੱਲੀ ਕੱਲੀ ਗੱਲ ਲਿਖ ਤਾਂ ਪੂਰਾ ਅੰਤ ਪਵੇਗਾ, ਤਾਂ ਪਤਾ ਲੱਗੇਗਾ, ਤਸੱਲੀ ਹੋਵੇਗੀ ਕਿ ਇਹ ਪੰਥ ਖਾਲਸਾ ਕੌਣ ਹੈ।
ਜਰਨੈਲ ਕੋ ਮਾਲੀ ਕਈ ਜਿਮ ਕਈ ਦਿੱਲੀ ਕੇ ਸ਼ਾਹ,
ਜਿਹੜਾ ਸਰ ਡੇਵਿਡ ਡਾਕਟਰ ਲਾਉਣੀ ਸੀ ਉਹਨੇ ਗੱਲ ਕੈਪਟਨ ਮਰੀ ਨੂੰ ਕਹੀ। ਕੈਪਟਨ ਮਰੇ ਨੇ ਉਹ ਸਾਰੀ ਗੱਲ ਸੁਣੀ ਜਿਹੜੀ ਦਿੱਲੀ ਬਾਦਸ਼ਾਹ ਨੇ ਕਹੀ ਸੀ।
ਤੈਸੇ ਲਿਖ ਪਠਾਈ ਹੈ ਪਹਿਲੰਦਨ ਪਾਤਸ਼ਾਹ।
ਕਹਿੰਦੇ ਉਸੇ ਤਰ੍ਹਾਂ ਲਿਖ ਕੇ ਭੇਜਾਂਗੇ, ਪਹਿਲਾਂ ਆਪਾਂ ਸਾਰੀ ਗੱਲ ਦੀ ਪੜਤਾਲ ਕਰੀਏ ਜਿਹੜੀ ਬਾਦਸ਼ਾਹ ਨੇ ਕਹੀ ਹੈ, ਉਹ ਵੀ ਲਿਖ ਲਈ ਹੈ ਮੈਂ, ਜਿਹੜੀ ਇੱਥੋਂ ਤੈਨੂੰ ਪਤਾ ਲੱਗੇ ਤੂੰ ਲਿਖ, ਫਿਰ ਆਪਾਂ ਲੰਡਨ ਭੇਜਾਂਗੇ, ਇੰਗਲੈਂਡ ਭੇਜਾਂਗੇ ਉੱਥੋਂ ਦੀ ਰਾਣੀ ਦੇ ਪਾਸ।
ਜੋ ਪਈ ਜਰਨੈਲ ਅੰਗਰੇਜ਼ ਤੋਂ ਵੱਡੋ ਗਿਆਨੀ।
ਜਿਹੜਾ ਕੈਪਟਨ ਮਰੇ ਸੀ ਨਾ, ਇਹ ਚੰਗਾ ਸੂਝਵਾਨ ਵਿਅਕਤੀ ਸੀ, ਇਹ ਗਿਆਨੀ ਵੀ ਸੀ, ਯਾਨੀ ਕਿ ਪੜ੍ਹਿਆ ਲਿਖਿਆ ਸੀ, ਵਿਦਵਾਨ ਸੀ।
ਕਹਾ ਮਰੀ ਸੋ ਉਸਨੇ ਮਾਨੀ।
ਕਹਿੰਦੇ ਜਿਹੜੀ ਗੱਲ ਸਰ ਡੇਵਿਡ ਆਕਟਰ ਲੋਣੀ ਨੇ ਕਹੀ ਨਾ, ਉਸ ਗੱਲ ਨੂੰ ਇਹਨੇ ਨਹੀਂ ਮੰਨਿਆ ਜਿਹੜੀ ਬਾਦਸ਼ਾਹ ਨੇ ਕਹੀ ਸੀ। ਇਹ ਕਹਿੰਦਾ ਵੀ ਇਹ ਗੱਲਾਂ ਮੈਂ ਨਹੀਂ ਮੰਨਦਾ, ਜਿਹੜੀਆਂ ਗੱਲਾਂ ਤੈਨੂੰ ਬਾਦਸ਼ਾਹ ਨੇ ਕਹੀਆਂ ਹਨ।
ਕਯੋ ਕੂੜ ਜੋ ਹੋਏ ਪਾਤਸ਼ਾਹ।
ਕਹਿੰਦੇ ਜੇ ਬਾਦਸ਼ਾਹ ਨੇ ਝੂਠ ਬੋਲਿਆ ਹੋਵੇਗਾ, ਦਿੱਲੀ ਦੇ ਬਾਦਸ਼ਾਹ ਨੇ ਕੂੜ ਕਿਹਾ ਹੋਵੇਗਾ,
ਦਏ ਬਾਤ ਮੋਏ ਕੂੜ ਕਰਾਏ,
ਫਿਰ ਜੇ ਮੈਂ ਇਹ ਗੱਲ ਲਿਖ ਕੇ ਪਹਿਲਾਂ ਭੇਜ ਦਿੱਤੀ ਉੱਥੇ ਲੰਡਨ ਤੇ, ਫਿਰ ਮੈਂ ਝੂਠਾ ਪੈ ਜਾਂਗਾ, ਲੰਡਨ ਦੇ ਵਿੱਚੋਂ ਮੇਰੀ ਜਿਹੜੀ ਆ ਉਹ ਇਨਕੁਆਇਰੀ ਹੋ ਜਾਣੀ, ਉਹਨਾਂ ਕਹਿਣਾ ਵੀ ਤੂੰ ਜਿਹੜੀ ਇਹ ਲਿਖ ਕੇ ਭੇਜੀ ਆ ਲਿਖਤ ਖਾਲਸੇ ਪੰਥ ਬਾਰੇ ਗਲਤ ਹੈ, ਤੇਰੀ ਰਿਪੋਰਟ ਗਲਤ ਹੈ। ਕਹਿੰਦਾ ਫਿਰ ਮੈਂ ਗਲਤ ਹੋ ਜਾਵਾਂਗਾ।
ਦੂਸਰ ਬਾਤ ਤਿੰਨ ਲਈ ਵਿਚਾਰ।
ਦੂਸਰੀ ਗੱਲ ਉਹਨੇ ਸਾਰੀ ਵਿਚਾਰ ਲਈ।
ਉਤੋ ਬਿਰਦ ਉਹ ਵੱਡ ਖਬਰਦਾਰ।
ਡਾਕਟਰ ਲਾਉਣੀ ਸੀ, ਉਹ ਵੀ ਚੰਗਾ ਵਿਦਵਾਨ ਸੀ, ਉਹ ਬੜਾ ਨਾਲੇ ਬਿਰਦ ਵੀ ਸੀ, ਬਜ਼ੁਰਗ ਵੀ ਹੋ ਚੁੱਕਾ ਸੀ, ਤੇ ਖਬਰਦਾਰ ਦਾ ਮਤਲਬ ਹੈ ਵੀ ਸਾਵਧਾਨ ਸੀ। ਉਹਨੇ ਅੱਖਾਂ ਮੀਚ ਕੇ ਸ਼ਾਹ ਆਲਮ ਦੀਆਂ ਗੱਲਾਂ ਨਹੀਂ ਮੰਨੀਆਂ।
ਸਿੰਘਨ ਉਹ ਪਾਤਸ਼ਾਹਨ ਮਾਏ।
ਉਹਨੂੰ ਇਹ ਵੀ ਪਤਾ ਸੀ ਕਿ ਖਾਲਸੇ ਪੰਥ ਵਿੱਚ ਔਰ ਦਿੱਲੀ ਦੇ ਪਾਤਸ਼ਾਹ ਦੋਹਾਂ ਦੇ ਵਿੱਚ
ਲਖਿਓ ਸ਼ਰੀਕੋ ਜਰਨੈਲ ਵਾਹੇ।
ਇਹਨਾਂ ਵਿੱਚ ਤਾਂ ਸ਼ਰੀਕਾ ਚੱਲ ਰਿਹਾ, ਇਹਨਾਂ ਵਿੱਚ ਤਾਂ ਆਪਸੀ ਵਿਰੋਧ ਚੱਲ ਰਿਹਾ, ਤੇ ਪਾਤਸ਼ਾਹ ਖਾਲਸੇ ਪੰਥ ਦਾ ਵਿਰੋਧੀ ਹੈ, ਉਹ ਇਹਨਾਂ ਦੀ ਸਹੀ ਰਿਪੋਰਟ ਥੋੜੀ ਦੇਵੇਗਾ। ਮੈਨੂੰ ਇਸ ਗੱਲ ਦਾ ਉਹਨੂੰ ਸ਼ੱਕ ਸੀ।
ਕਹੀ ਬਾਤ ਜੋ ਸ਼ਾਹ ਸੱਚ ਹੋ
ਗਏ। ਚਲੋ ਮੰਨ ਲਓ ਵੀ ਜੇ ਬਾਦਸ਼ਾਹ ਨੇ ਜਿਹੜੀ ਗੱਲ ਮੈਨੂੰ ਇਹਨਾਂ ਬਾਰੇ ਦੱਸੀ ਆ ਖਾਲਸੇ ਪੰਥ ਬਾਰੇ, ਜੇ ਉਹ ਸੱਚੀ ਹੋਵੇਗੀ ਵੀ,
ਪਰੇ ਸ਼ਾਹ ਦੀ ਸਭ ਉਸ ਲੋਕ,
ਸਾਰੇ ਲੋਕ ਸ਼ਾਦੀ ਭਰਨਗੇ ਵੀ ਹਾਂ ਸਹੀ ਆ, ਕਿਉਂਕਿ ਜੇ ਉਹਨੇ ਸੱਚ ਕਿਹਾ ਹੋਵੇਗਾ ਤੇ ਇੱਥੇ ਪੰਜਾਬ ਦੇ ਵਿੱਚ ਜਦੋਂ ਤੂੰ ਪਤਾ ਕਰੇਗਾ, ਉਹ ਸਾਰੇ ਇਸ ਗੱਲ ਦੀ ਸ਼ਾਦੀ ਭਰਨਗੇ ਕਿ ਬਾਦਸ਼ਾਹ ਨੇ ਸੱਚ ਕਿਹਾ।
ਜੋ ਸ਼ਾਹ ਹੈ ਝੂਠੀ ਉਚਾਰਾ।
ਪਰ ਜੇ ਬਾਦਸ਼ਾਹ ਨੇ ਝੂਠ ਬੋਲਿਆ ਹੋਇਆ,
ਸੱਚ ਝੂਠ ਕਰ ਲਿਓ ਨਿਆਰਾ,
ਫਿਰ ਇੱਥੇ ਜੇ ਸੱਚ ਪਤਾ ਲੱਗੇਗਾ ਫਿਰ ਆਪਾਂ ਸੱਚ ਤੇ ਝੂਠ ਦਾ ਨਿਤਾਰਾ ਕਰਾਂਗੇ।
ਅਕੈ ਲਿਖਤ ਕੋ ਪੁਰਾਤਨ ਲੱਭੀਐ।
ਇਹ ਕੈਪਟਨ ਮਰੇ ਜਾਂ ਕੋਈ ਪੁਰਾਣੀ ਲਿਖਤ ਹੋਵੇ ਪੰਥ ਦੇ ਇਤਿਹਾਸ ਦੀ ਲਿਖੀ ਤੈਨੂੰ ਮਿਲ ਜੇ ਤੇ ਉਹ ਲੱਭ ਲੈ, ਜੇ ਏਦਾਂ ਨੀ ਗੱਲ ਪਤਾ ਲੱਗਦੀ ਤੇ ਕੋਈ ਪੁਰਾਣੀ ਲਿਖਤ ਹੋਵੇ ਉਹ ਇਹਨਾਂ ਦੀ ਲੱਭ ਲੈ।
ਕਿਮ ਕਰ ਹਮਰੋ ਮਨ ਪਤੀ ਆਏ।
ਏਦਾਂ ਜੇ ਤੂੰ ਕਰੇਗਾ ਤੇ ਤਾਂ ਮੇਰੇ ਮਨ ਨੂੰ ਤਸੱਲੀ ਹੋਣੀ ਹੈ।
ਲਿਖਤ ਭੇਜੀਏ ਲੰਡਨ ਸੋ।
ਪੂਰੀ ਤਸੱਲੀ ਕਰਕੇ ਆਪਾਂ ਲੰਡਨ ਆਪਣੀ ਲਿਖਤ ਭੇਜਣੀ ਹੈ ਵੀ ਆਹ ਰਿਪੋਰਟ ਹੈ, ਪੂਰੀ ਸਹੀ ਰਿਪੋਰਟ ਭੇਜਾਂਗੇ।
ਯਾ ਮੈਂ ਝੂਠ ਨਾ ਇੱਕ ਤਿਲ ਹੋ।
ਇਹਨਾਂ ਦੀ ਰਿਪੋਰਟ ਲਿਖਣੀ ਹੈ ਵੀ ਜਿਹਦੇ ਚ ਇੱਕ ਤਿਲ ਮਾਤਰ ਵੀ ਝੂਠ ਨਾ ਲਿਖਿਆ ਹੋਵੇ।
ਦੋਹਰਾ ਜਿਮ ਸਿੰਘਨ ਰਾਜ ਮੱਲਿਓ ਸਭ ਭਾਂਤ ਲਿਖਾਇਓ ਸਾਲ।
ਜਿਵੇਂ ਇਹਨਾਂ ਸਿੰਘਾਂ ਨੇ ਰਾਜ ਮੱਲਿਆ, ਕਿਹੜੇ ਸਾਲ ਵਿੱਚ ਕਿਹੜੇ ਸੰਨ ਵਿੱਚ ਇਹਨਾਂ ਦਾ ਰਾਜ ਹੋਇਆ, ਉਹ ਸਾਰੀ ਕੱਲੀ ਕੱਲੀ ਗੱਲ ਲਿਖਣੀ ਕਿ ਕਿਹੜੇ ਸਾਲ ਵਿੱਚ ਇਹਨਾਂ ਨੇ ਰਾਜ ਕਾਇਮ ਕੀਤਾ, ਕਿਹੜੇ ਸਾਲ ਦੇ ਵਿੱਚ ਇਹ ਖਾਲਸਾ ਪੰਥ ਸਿਰਜਿਆ ਗਿਆ, ਇਹਨਾਂ ਦੀਆਂ ਕੀ ਕੁਰਬਾਨੀਆਂ ਨੇ, ਇਹ ਕਿਵੇਂ ਘੁਲਦੇ ਆਏ ਨੇ ਵੈਰੀਆਂ ਦੇ ਨਾਲ ਦੁਸ਼ਮਣਾਂ ਦੇ ਨਾਲ, ਉਹ ਕੱਲੀ ਕੱਲੀ ਗੱਲ ਤੈਂ ਲਿਖਣੀ ਹੈ।
ਸੁਣ ਚੇੜੋ ਸਭ ਖਾਲਸੈ ਜਾਣਿਓ ਜੱਗ ਹਵਾਲ।
ਕਹਿੰਦੇ ਖਾਲਸੇ ਦਾ ਸਾਰਾ ਜਿਹੜਾ ਝੇੜਾ ਰਿਹਾ ਤੁਰਕਾਂ ਦੇ ਨਾਲ, ਉਹ ਸਾਰੇ ਜਗਤ ਨੂੰ ਪਤਾ, ਉਹ ਲੋਕ ਜੀਵਦੇ ਨੇ ਜਿਨ੍ਹਾਂ ਨੇ ਵੇਖਿਆ, ਉਹਨਾਂ ਦੇ ਕੋਲੋਂ ਤੂੰ ਪਤਾ ਕਰਨਾ ਹੈ।
ਚੋਪਈ ਮਰੀ ਹੁਕਮ ਲੈ ਉਦਮ ਕੀਓ।
ਜਦੋਂ ਆਕਟਰ ਲੋਨੀ ਨੇ ਹੁਕਮ ਕੀਤਾ, ਕੈਪਟਨ ਮਰੇ ਨੇ ਉਸ ਹੁਕਮ ਦੀ ਪਾਲਣਾ ਕੀਤੀ, ਉਹਦੇ ਅਧੀਨ ਸੀ, ਉਹਨੇ ਤੇ ਆਪਣੇ ਸਾਹਿਬ ਦਾ ਹੁਕਮ ਮੰਨਣਾ ਸੀ, ਉਹਦਾ ਹੁਕਮ ਇਹਨੇ ਮੰਨਿਆ।
ਬੂਟੇ ਸ਼ਾਹ ਮੌਲਵੀ ਸਦ ਲਿਓ।
ਲੁਧਿਆਣੇ ਵਿਚ ਇਕ ਮੌਲਵੀ ਰਹਿੰਦਾ ਸੀ, ਉਹਦਾ ਨਾਂ ਸੀ ਬੂਟੇ ਸ਼ਾਹ ਮੌਲਵੀ। ਉਹ ਚੰਗਾ ਲਿਖਾਰੀ ਸੀ, ਲਿਖਤਾਂ ਕਰਦਾ ਸੀ। ਕੈਪਟਨ ਮਰੇ ਨੇ ਉਹਨੂੰ ਬੁਲਾ ਲਿਆ ਵੀ ਇਹਦੇ ਕੋਲੋਂ ਮੈਂ ਖਾਲਸੇ ਦਾ ਇਤਿਹਾਸ ਜਿਹੜਾ ਉਹ ਲਿਖਾਵਾਂਗਾ, ਇਹ ਪਤਾ ਕਰਕੇ ਦੱਸੇਗਾ ਪੂਰੀ ਲਿਖਤ। ਉਹਨੇ ਬੂਟੇ ਸ਼ਾਹ ਮੌਲ ਉਹਨੇ ਤਵਾਰੀਖੇ ਸਿੱਖਾਂ ਨਾਮ ਦੀ ਕਿਤਾਬ ਲਿਖੀ। ਬੂਟੇ ਸ਼ਾਹ ਮੌਲਵੀ ਨੂੰ ਸੱਜ ਕੇ ਕੈਪਟਨ ਮਰੇ ਨੇ ਖਾਲਸੇ ਦਾ ਇਤਿਹਾਸ ਉਹਦੇ ਕੋਲੋਂ ਲਿਖਵਾਇਆ।
ਲਿਖਣ ਕਿਤਾਬ ਉਸੇ ਫੁਰਮਾਇਓ।
ਮੌਲਵੀ ਨੂੰ ਕਿਹਾ ਬੂਟੇ ਸ਼ਾਹ ਨੂੰ ਵੀ ਤੂੰ ਪੰਥ ਦਾ ਇਤਿਹਾਸ ਲਿਖ, ਇਹ ਜਿਹੜਾ ਖਾਲਸਾ ਇਹਦਾ ਕਿਵੇਂ ਤੁਰਕਾਂ ਦੇ ਨਾਲ ਜੰਗ ਯੁੱਧ ਹੋਇਆ, ਇਹ ਕਿਵੇਂ ਰਾਜ ਕੀਤਾ ਇਹਨਾਂ ਨੇ, ਇਹਨਾਂ ਨੂੰ ਪਾਤਸ਼ਾਹੀ ਕਿਵੇਂ ਮਿਲੀ ਹੈ, ਤੂੰ ਸਾਰੀ ਪੜਤਾਲ ਕਰਕੇ ਲਿਖ।
ਸਿੰਘਨ ਕੀ ਉਤਪਤੀ ਲਿਖਾਇਓ।
ਇਹ ਖਾਲਸੇ ਦੀ ਉਤਪਤੀ ਲਿਖਣੀ ਹੈ। ਬੂਟੇ ਸ਼ਾਹ ਮੌਲਵੀ ਨੇ ਪੰਥ ਦਾ ਇਤਿਹਾਸ ਲਿਖਿਆ। ਉਹਨੇ ਇਤਿਹਾਸ ਲਿਖਿਆ ਵੀ ਕਦੋਂ ਇਹ ਖਾਲਸਾ ਬਣਿਆ, ਕਿਵੇਂ ਕਿਵੇਂ ਤੁਰਕਾਂ ਦੇ ਨਾਲ ਉਹਨੇ ਆਪਣੇ ਤਰੀਕੇ ਨਾਲ ਲਿਖਿਆ। ਉਹ ਵਿਰੋਧੀ ਸੀ ਨਾ, ਉਹਨੇ ਜਿਹੜੀ ਸ਼ਾਹ ਆਲਮ ਵਾਲੀ ਗੱਲ ਸੀ ਨਾ ਦਿੱਲੀ ਦੇ ਬਾਦਸ਼ਾਹ ਵਾਲੀ, ਉਹਦੇ ਤੇ ਮੋਹਰ ਲਾਈ ਪੱਕੀ ਵੀ ਉਹਨੇ ਸਹੀ ਕਿਹਾ। ਉਸ ਤਰੀਕੇ ਦੇ ਨਾਲ ਬੂਟੇ ਸ਼ਾਹ ਮੌਲਵੀ ਨੇ ਇਤਿਹਾਸ ਲਿਖਿਆ।
ਜਿਮ ਓਏ ਸੱਚ ਸੋ ਮੈਂ ਲਿਖਾਇਓ।
ਉਹਨੇ ਇਹ ਕਿਹਾ ਅੱਗੋਂ ਕੈਪਟਨ ਮਰੇ ਨੂੰ, ਕਹਿੰਦਾ ਕੈਪਟਨ ਸਾਹਿਬ ਜਿਹੜੀ ਗੱਲ ਮੈਂ ਲਿਖੀ ਹੈ ਨਾ, ਇਹ ਬਿਲਕੁਲ ਸੱਚ ਲਿਖੀ। ਜਿਵੇਂ ਹੋਇਆ, ਜਿਵੇਂ ਖਾਲਸੇ ਦੀ ਉਤਪਤੀ ਹੋਈ ਹੈ, ਕਿਹਨੇ ਇਹਨਾਂ ਨੂੰ ਪੈਦਾ ਕੀਤਾ, ਉਹ ਮੈਂ ਸਾਰੀ ਗੱਲ ਲਿਖ ਦਿੱਤੀ ਹੈ।
ਜਾਂ ਮੈਂ ਝੂਠ ਨਾ ਕਛਰ ਲਇਓ।
ਇਹਦੇ ਵਿੱਚ ਮੈਂ ਕੁਝ ਵੀ ਝੂਠ ਨਹੀਂ ਬੋਲਿਆ, ਬਿਲਕੁਲ ਸੱਚੋ ਸੱਚ ਗੱਲ ਲਿਖੀ ਹੈ। ਇਹ ਇਤਿਹਾਸ ਤੂੰ ਹੁਣ ਲੰਡਨ ਲਿਖ ਕੇ ਭੇਜ ਸਕਦਾ, ਜਿਹੜੀ ਮੇਰੀ ਇਹ ਕਿਤਾਬ ਹੈ ਇਹ ਤੂੰ ਲੰਡਨ ਭੇਜ ਸਕਦਾ।
ਯੇ ਜਾਵੇਗੇ ਸ਼ਾਹ ਲੰਡਨ ਪਾਸ।
ਇਹ ਕਿਤਾਬ ਜੇ ਤੂੰ ਇੰਗਲੈਂਡ ਭੇਜ ਦੇਵੇਂ, ਉੱਥੇ ਇੰਗਲੈਂਡ ਦੇ ਕੋਲ ਬਾਦਸ਼ਾਹ ਕੋਲ ਜਾਵੇ।
ਔਰ ਦੀਪਨ ਮੈਂ ਹੋਗ ਪ੍ਰਕਾਸ਼।
ਬਿਲਕੁਲ ਸਹੀ ਹੋਵੇਗੀ, ਇਹਦੇ ਵਿੱਚ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਉਲਾਂਭੇ ਵਾਲੀ ਗੱਲ ਨਹੀਂ ਆਵੇਗੀ, ਕਿਉਂਕਿ ਮੈਂ ਬਿਲਕੁਲ ਸਹੀ ਲਿਖ ਦਿੱਤਾ। ਬੂਟੇ ਸ਼ਾਹ ਮੌਲਵੀ ਕਹਿੰਦਾ ਵੀ ਮੈਂ ਬਿਲਕੁਲ ਸਹੀ ਲਿਖ ਦਿੱਤਾ, ਜਦੋਂ ਇਹ ਲੰਡਨ ਭੇਜੇਗਾ ਉੱਥੋਂ ਹੋਰ ਦੀਪਾਂ ਦੇ ਵਿੱਚ ਵੀ ਜਿੱਥੇ ਜਿੱਥੇ ਅੰਗਰੇਜ਼ਾਂ ਦਾ ਰਾਜ ਸੀ ਉੱਥੇ ਉੱਥੇ ਫਿਰ ਇਹ ਸਾਰਾ ਇਤਿਹਾਸ ਜਾਵੇਗਾ।
ਦੋਹਰਾ ਐਸੀ ਐਸ ਤਗੀਦ ਕਰ ਬੂਟੇ ਸ਼ਾਹ ਸਮਝਾਏ।
ਇਹੋ ਜਿਹੀ ਤਗੀਦ ਕਰਕੇ ਕੈਪਟਨ ਮਰੇ ਨੇ ਬੂਟੇ ਸ਼ਾਹ ਨੂੰ ਕੱਲੀ ਗੱਲ ਸਮਝਾਈ ਸੀ ਵੀ ਬਿਲਕੁਲ ਸਹੀ ਲਿਖੀ, ਇਹਦੇ ਵਿੱਚ ਕੋਈ ਕਿਸੇ ਪ੍ਰਕਾਰ ਦਾ ਝੂਠ ਨਾ ਲਿਖੀ, ਕਿਉਂਕਿ ਅਸੀਂ ਲੰਡਨ ਭੇਜਣੀ ਆ ਬਾਦਸ਼ਾਹ ਕੋਲ, ਉਥੋਂ ਹੋਰ ਬਹੁਤ ਥਾਵਾਂ ਤੇ ਫੈਲਣੀ ਹੈ। ਬੂਟੇ ਸ਼ਾਹ ਕਹਿੰਦਾ ਜੀ ਮੈਂ ਬਿਲਕੁਲ ਸਹੀ ਲਿਖਿਆ, ਬਿਲਕੁਲ ਸਹੀ ਲਿਖਾਂਗਾ।
ਲਿਖਿਓ ਹਕੀਕਤ ਖਾਲਸੈ ਜਿਮ ਸਿੰਘਨ ਪਯੋ ਵਧਾਏ।
ਉਹਨੇ ਵਾਧੂ ਚੜਾਅ ਫਰਾ ਕੇ ਗੱਲਾਂ ਜਿਹੜੀਆਂ ਸਨ ਪੰਥ ਦੇ ਖਿਲਾਫ ਬੂਟੇ ਸ਼ਾਹ ਨੇ ਉਹ ਲਿਖੀ। ਉਹਨੇ ਖਾਲਸੇ ਦੀ ਉਪਮਾ ਨਹੀਂ ਕੀਤੀ, ਉਹਨੇ ਖਾਲਸੇ ਪੰਥ ਨੂੰ ਆਖਿਆ ਇਹ ਆਕੀ ਰਈਅਤ ਹੈ। ਉਹਨੇ ਆਖਿਆ ਇਹ ਖਾਲਸਾ ਆਪਣੇ ਆਪ ਹੀ ਪੈਦਾ ਹੋਇਆ ਖਾਲਸਾ, ਇਹਨੂੰ ਕਿਸੇ ਨੇ ਕਿਸੇ ਪ੍ਰਕਾਰ ਨਾਲ ਨਹੀਂ ਸਾਜਿਆ। ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਵਧਾ ਚੜਾ ਕੇ ਬੂਟੇ ਸ਼ਾਹ ਮੌਲਵੀ ਨੇ ਲਿਖੀਆਂ।
ਜੋ ਪਈ ਉਸੀ ਕਚਹਿਰੀ ਹਮ ਤੋਂ ਗਏ।
ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਬੂਟੇ ਸ਼ਾਹ ਮੌਲਵੀ ਇਤਿਹਾਸ ਲਿਖ ਰਿਹਾ ਸੀ ਤੇ ਕੈਪਟਨ ਮਰੇ ਲਿਖਾ ਰਿਹਾ ਸੀ ਲੁਧਿਆਣੇ, ਭਾਈ ਸਾਹਿਬ ਕਹਿੰਦੇ ਉਹਨਾਂ ਦਿਨਾਂ ਚ ਮੈਨੂੰ ਕੋਈ ਕੰਮ ਪਿਆ ਲੁਧਿਆਣੇ ਤੇ ਮੈਂ ਕਚਹਿਰੀ ਚਲਾ ਗਿਆ। ਕੈਪਟਨ ਮਰੇ ਦੀ ਉੱਥੇ ਕਚਹਿਰੀ ਸੀ, ਕੋਈ ਕੰਮ ਸੀ। ਕੈਪਟਨ ਮਰੇ ਨਾਲ ਕਹਿੰਦੇ ਮੇਰੀ ਮਿੱਤਰਤਾ ਸੀ, ਉਹਦੇ ਨਾਲ ਗੱਲਬਾਤ ਸੀ। ਭਾਈ ਰਤਨ ਸਿੰਘ ਹੋਣਾ ਦਾ ਦੋ ਪਿੰਡ ਸਨ ਇੱਥੇ ਉਹਨਾਂ ਨੂੰ ਮਿਲੇ ਹੋਏ, ਖੰਨੇ ਦੇ ਲਾਗੇ ਚੜੀ ਤੇ ਪੜੀ। ਪੜੀ ਪਿੰਡ ਵਿੱਚ ਉਹਨਾਂ ਦੀ ਸੰਤਾਨ ਹੁਣ ਵੀ ਰਹਿੰਦੀ ਹੈ। ਪੁਰਾਣਾ ਪਿੰਡ ਇਹਨਾਂ ਦਾ ਮੀਰਾਂ ਕੋਟ ਸੀ, ਜਿੱਥੋਂ ਦੇ ਇਹਨਾਂ ਦੇ ਵਡੇਰੇ ਭਾਈ ਮਹਤਾਬ ਸਿੰਘ ਜੀ ਸਨ। ਕਹਿੰਦੇ ਲੁਧਿਆਣੇ ਮੈਨੂੰ ਕੋਈ ਕੰਮ ਸੀ ਤੇ ਮੈਂ ਉਸੇ ਕਚਹਿਰੀ ਚ ਪਹੁੰਚ ਗਿਆ ਜਿੱਥੇ ਬੋਟੇ ਸ਼ਾਹ ਮੌਲਵੀ ਇਤਿਹਾਸ ਲਿਖ ਰਿਹਾ ਸੀ ਪੰਥ ਦਾ ਤੇ ਕੈਪਟਨ ਮਰੇ ਲਿਖਾ ਰਿਹਾ ਸੀ।
ਸੁਣੀਏ ਬਾਤ ਸੁਚਿੰਤਤ ਪਏ।
ਕਹਿੰਦੇ ਮੈਨੂੰ ਦੱਸਿਆ ਕੈਪਟਨ ਮਰੇ ਨੇ, ਆਓ ਰਤਨ ਸਿੰਘ ਜੀ ਅਸੀਂ ਤੁਹਾਡਾ ਇਤਿਹਾਸ ਲਿਖਾ ਰਹੇ ਹਾਂ ਖਾਲਸੇ ਦਾ। ਕਹਿੰਦੇ ਮੈਂ ਸੁਣਿਆ ਪੁੱਛਿਆ ਵੀ ਕੈਪਟਨ ਸਾਹਿਬ ਇਹ ਤਾਂ ਵਧੀਆ ਗੱਲ ਹੈ, ਸਾਡਾ ਇਤਿਹਾਸ ਲਿਖਾ ਰਹੇ ਹੋ, ਪਰ ਲਿਖਦਾ ਕੌਣ ਹੈ? ਕਹਿੰਦਾ ਜੀ ਬੂਟੇ ਸ਼ਾਹ ਮੌਲਵੀ ਲਿਖਦਾ। ਕਹਿੰਦੇ ਜਦੋਂ ਮੈਂ ਸੁਣਿਆ ਮੌਲਵੀ ਲਿਖਦਾ ਪੰਥ ਦਾ ਇਤਿਹਾਸ, ਜਿਹੜੇ ਫਤਵੇ ਲਿਖ ਕੇ ਦਿੰਦੇ ਰਹੇ ਆ ਉਹ ਮੌਲਵੀ ਇਤਿਹਾਸ ਲਿਖ ਰਿਹਾ ਪੰਥ ਦਾ। ਕਹਿੰਦੇ ਮੇਰਾ ਮਨ ਥੋੜਾ ਜਿਹਾ ਚਿੰਤਿਤ ਹੋ ਗਿਆ ਵੀ ਉਹ ਤਾਂ ਸਾਰੀਆਂ ਗਲਤ ਰਿਪੋਰਟਾਂ ਦੇਗਾ ਖਾਲਸੇ ਪੰਥ ਦੀਆਂ, ਉਹਨੇ ਸਹੀ ਨਹੀਂ ਦੱਸਣੀ। ਕਹਿੰਦੇ ਸੁਣ ਕੇ ਮੇਰਾ ਮਨ ਭਾਈ ਪੰਥ ਦਰਦੀ ਸੀ ਨਾ, ਪੰਥ ਦਰਦੀ ਹੁੰਦੇ ਕਿਉਂ ਨਾ, ਪਿਤਾ ਪੁਰਖ ਸਾਰਿਆਂ ਨੇ ਆਪਣਾ ਆਪਾ ਕੁਰਬਾਨ ਕੀਤਾ ਸੀ ਪੰਥ ਤੋਂ, ਤੇ ਫਿਰ ਪੰਥ ਦਾ ਦਰਦ ਸੀ ਹਿਰਦੇ ਵਿੱਚ। ਸੁਣਿਆ ਵੀ ਪੰਥ ਦੀ ਗਲਤ ਰਿਪੋਰਟ ਜਾਏਗੀ, ਕਿਉਂਕਿ ਇੰਗਲੈਂਡ ਵਿੱਚ ਜਿਹੜਾ ਇਹਨਾਂ ਨੇ ਰਿਪੋਰਟ ਭੇਜਣੀ ਹੈ ਉਹ ਤਾਂ ਕਈ ਥਾਵਾਂ ਤੇ ਪਹੁੰਚਣੀ ਹੈ, ਇਹਨਾਂ ਦਾ ਰਾਜ ਬਹੁਤ ਸਾਰੇ ਦੇਸ਼ਾਂ ਵਿੱਚ ਹੈ। ਉਧਰ ਦਿੱਲੀ ਦਾ ਬਾਦਸ਼ਾਹ ਸਾਨੂੰ ਰਈਅਤ ਦੱਸ ਰਿਹਾ, ਉਹ ਇਹ ਨਹੀਂ ਦੱਸਦਾ ਵੀ ਇਹ ਸੁਤੰਤਰ ਰਾਜ ਦੇ ਹੱਕਦਾਰ ਨੇ, ਇਹਨਾਂ ਦਾ ਆਪਣਾ ਰਾਜ ਹੈ ਸੁਤੰਤਰ, ਇਹ ਰਈਅਤ ਨਹੀਂ ਹਨ ਕਿਸੇ ਦੀ, ਇਹ ਆਪ ਰਾਜੇ ਨੇ ਪੰਜਾਬ ਦੇ। ਤੂੰ ਭਾਈ ਰਤਨ ਸਿੰਘ ਜੀ ਦਾ ਮੱਥਾ ਠਣਕਿਆ, ਉਹਨਾਂ ਦੇ ਮਨ ਚ ਉਸ ਵੇਲੇ ਚਿੰਤਾ ਹੋਈ,
ਯੇ ਮੌਲਵੀ ਹੈ ਮੁਸਲਮਾਨ,
ਕਹਿਣ ਲੱਗੇ ਮੌਲਵੀ ਮੁਸਲਮਾਨ ਹੈ,
ਕਬ ਸਿੱਖਨ ਜਸ ਕਰੇ ਬਖਾਨ,
ਇਹ ਸਿੰਘਾਂ ਦਾ ਜਸ ਕਿੱਥੇ ਕਰੇਗਾ, ਇਹ ਖਾਲਸੇ ਦਾ ਸੋਭਾ ਖਾਲਸੇ ਦੀ ਵਡਿਆਈ ਕਿੱਥੇ ਕਰੇਗਾ, ਫਿਰ ਮੌਲਵੀ ਕੱਟੜ ਮੁਸਲਮਾਨ ਹੈ। ਇਹ ਖਾਲਸੇ ਪੰਥ ਦੀ ਸੋਭਾ, ਗੁਰੂ ਖਾਲਸੇ ਪੰਥ ਦਾ ਇਤਿਹਾਸ, ਗੁਰੂ ਖਾਲਸੇ ਪੰਥ ਦੀਆਂ ਕੁਰਬਾਨੀਆਂ ਉਹ ਕਿੱਥੇ ਵਰਣਨ ਕਰੇਗਾ, ਕਿਵੇਂ ਉਹਨਾਂ ਦਾ ਜਸ ਲਿਖੇਗਾ।
ਕਰ ਗੋਸ਼ਟ ਹਮ ਮਰੀ ਸਮਝਾਇਓ,
ਭਾਈ ਰਤਨ ਸਿੰਘ ਜੀ ਕੈਪਟਨ ਮਰੇ ਨੂੰ, ਭਾਈ ਰਤਨ ਸਿੰਘ ਕਹਿੰਦੇ ਫਿਰ ਮੈਂ ਕੈਪਟਨ ਮਰੇ ਨਾਲ ਗੱਲ ਕੀਤੀ, ਉਹਦੇ ਨਾਲ ਵਿਚਾਰ ਕੀਤੀ, ਉਹਦੇ ਨਾਲ ਗੱਲਬਾਤ ਕਰਕੇ ਉਹਨੂੰ ਸਮਝਾਇਆ,
ਉਸਕਾ ਲਿਖਿਆ ਹਮੇ ਦਿਖਾਇਓ,
ਆਖਿਆ ਕੈਪਟਨ ਸਾਹਿਬ ਇਹਨਾਂ ਨਾਲ ਸਾਡਾ ਜੰਗ ਹੁੰਦਾ ਰਿਹਾ, ਤੁਸੀਂ ਇਤਿਹਾਸ ਉਹਨਾਂ ਕੋਲ ਸਾਡਾ ਲਿਖਾ ਰਹੇ ਹੋ, ਵੀ ਇਹਨਾਂ ਨਾਲ ਤਾਂ ਜੰਗ ਯੁੱਧ ਰਹੇ ਨੇ। ਉਹ ਕਹਿੰਦਾ ਜੀ ਅਸੀਂ ਤਾਂ ਸੱਚ ਝੂਠ ਦਾ ਨਿਤਾਰਾ ਕਰਨਾ। ਕਹਿੰਦੇ ਵੀ ਜੋ ਲਿਖਿਆ ਬੂਟੇ ਸ਼ਾਹ ਨੇ ਉਹ ਮੈਨੂੰ ਪੜਾਓ ਤਾਂ ਸਹੀ, ਵੀ ਉਹਨੇ ਲਿਖਿਆ ਕੀ ਹੈ, ਵੀ ਜੇ ਉਹਨੇ ਨਿਰਪੱਖ ਹੋ ਕੇ ਲਿਖਿਆ ਹੋਵੇ ਤਾਂ ਕੋਈ ਗੱਲ ਨਹੀਂ, ਪਰ ਜੇ ਉਹਨੇ ਪੱਖਵਾਦ ਦੀ ਬਿਰਤੀ ਰੱਖ ਕੇ ਲਿਖਿਆ ਤੇ ਫਿਰ ਗਲਤ ਹੈ। ਕਹਿੰਦੇ ਮੈਨੂੰ ਪੜਾਓ ਤਾਂ ਸਹੀ ਉਹਨੇ ਕੀ ਲਿਖਿਆ। ਹਾਂਜੀ,
ਉਸ ਕੋ ਦੇਖ ਹਮ ਬਾਤ ਉਚਾਰੀ,
ਕੈਪਟਨ ਮਰੇ ਨੇ ਬੂਟੇ ਸ਼ਾਹ ਕੋਲੋਂ ਜਿਹੜੀ ਉਹਦੀ ਲਿਖਤ ਸੀ ਲਈ, ਕਹਿੰਦਾ ਲੈ ਰਤਨ ਸਿੰਘ ਇਹ ਪੜ੍ਹ। ਭਾਈ ਰਤਨ ਸਿੰਘ ਕਹਿੰਦੇ ਮੈਂ ਜਦੋਂ ਵੇਖ ਕੇ ਪੜ੍ਹਿਆ ਉਹਦੇ ਵਿੱਚ ਜੋ ਉਹਨੇ ਲਿਖਿਆ ਸੀ, ਵੇਖ ਕੇ ਮੇਰਾ ਮਨ ਜਿਹੜਾ ਸੀ ਉਹ ਬਿਲਕੁਲ ਪੱਕਾ ਹੋ ਗਿਆ ਵੀ ਇਹ ਤਾਂ ਸਾਰਾ ਕੁਝ ਹੀ ਗਲਤ ਲਿਖਿਆ ਉਹਨੇ। ਹਾਂਜੀ,
ਇਨ ਗੱਲ ਖਾਲਸੇ ਕਈ ਨਾ ਸਾਰੀ,
ਕਹਿੰਦੇ ਫਿਰ ਮੈਂ ਆਖਿਆ ਕੈਪਟਨ ਸਾਹਿਬ ਬੂਟੇ ਸ਼ਾਹ ਮੌਲਵੀ ਨੇ ਖਾਲਸੇ ਦੀ ਸਹੀ ਵਾਰਤਾ ਨਹੀਂ ਲਿਖੀ, ਉਹਨੇ ਖਾਲਸੇ ਪੰਥ ਦੀ ਜਿਹੜੀ ਸਾਰੀ ਬਾਤ ਸੀ ਉਹ ਨਹੀਂ ਲਿਖੀ, ਉਹਨੇ ਆਪਣੇ ਕੋਲੋਂ ਵਧਾ ਚੜਾ ਕੇ ਲਿਖਿਆ।
ਦੋਹਰਾ ਸੋ ਮਰੀ ਹਮਾਰੋ ਮਿਤ ਪਯੋ, ਮੋਏ ਫਿਰ ਕਯੋ ਬੁਲਵਾਏ।
ਕਹਿੰਦੇ ਕੈਪਟਨ ਮਰੀ ਨੂੰ ਮੈਂ ਗੱਲ ਕਹਿ ਕੇ ਆ ਗਿਆ। ਕਹਿੰਦੇ ਬਾਅਦ ਵਿੱਚ ਉਹ ਕੈਪਟਨ ਮਰੀ ਮੇਰਾ ਮਿੱਤਰ ਬਣ ਗਿਆ, ਉਹਨੇ ਕਹਿੰਦੇ ਮੈਨੂੰ ਸੱਦਾ ਭੇਜਿਆ ਵੀ ਰਤਨ ਸਿੰਘ ਜੀ ਸਾਨੂੰ ਆ ਕੇ ਮਿਲੋ। ਕਹਿੰਦੇ ਫਿਰ ਮੈਂ ਉਹਨੂੰ ਜਾ ਕੇ ਮਿਲਿਆ।
ਜਿਮ ਉਤਪਤੀ ਪਈ ਖਾਲਸੇ, ਤਿਮ ਤੁਮ ਦਿਓ ਲਿਖਾਏ।
ਉਹਨੇ ਆਖਿਆ ਰਤਨ ਸਿੰਘ ਜੀ ਜੇ ਤੁਸੀਂ ਲਿਖਦੇ ਹੋ ਖਾਲਸੇ ਦਾ ਇਤਿਹਾਸ, ਜਿਵੇਂ ਖਾਲਸੇ ਦੀ ਉਤਪਤੀ ਹੋਈ ਹੈ ਤਾਂ ਹੋਰ ਵਧੀਆ, ਅਸੀਂ ਬੂਟੇ ਸ਼ਾਹ ਦਾ ਵੀ ਪੜਾਂਗੇ ਤੁਹਾਡਾ ਵੀ ਪੜਾਂਗੇ, ਵੇਖ ਕੇ ਸਾਨੂੰ ਪਤਾ ਲੱਗ ਜਾਏਗਾ ਵੀ ਸੱਚਾਈ ਕੀ ਹੈ। ਬੂਟੇ ਸ਼ਾਹ ਨੇ ਲਿਖ ਦਿੱਤਾ, ਤੁਸੀਂ ਲਿਖੋ ਖਾਲਸੇ ਦਾ ਇਤਿਹਾਸ। ਜੇ ਬੂਟੇ ਸ਼ਾਹ ਨੇ ਖਾਲਸੇ ਦੀ ਸਾਰੀ ਗੱਲ ਨਹੀਂ ਕਹੀ ਤੇ ਰਤਨ ਸਿੰਘ ਜੀ ਫਿਰ ਤੁਸੀਂ ਲਿਖੋ ਕਿ ਖਾਲਸੇ ਦੀ ਉਤਪਤੀ ਕਿਵੇਂ ਹੋਈ ਹੈ, ਖਾਲਸੇ ਦੀ ਕੀ ਘਾਲਣਾ ਹੈ, ਇਹਨਾਂ ਨੂੰ ਕਿਵੇਂ ਪਾਤਸ਼ਾਹੀ ਮਿਲੀ ਹੈ, ਉਹ ਤੁਸੀਂ ਲਿਖੋ।
ਜੋ ਪਈ ਤੋ ਮੈਂ ਕਈ ਸੁਣ ਮਰੀ ਕਪਤਾਨ।
ਕਹਿੰਦੇ ਜਦੋਂ ਕੈਪਟਨ ਮਰੇ ਨੇ ਮੈਨੂੰ ਇਹ ਗੱਲ ਕਹੀ ਵੀ ਤੂੰ ਲਿਖ ਇਤਿਹਾਸ, ਕਹਿੰਦੇ ਸੁਣ ਕੇ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਜਵਾਬ ਦਿੱਤਾ ਉਹਨੂੰ, ਕਿਹਾ
ਤੁਮ ਪਤੀਜਤੋ ਮੁਸਲਮਾਨ।
ਕਹਿੰਦੇ ਮੈਂ ਆਖਿਆ ਮਰੇ ਸਾਹਿਬ ਤੁਸੀਂ ਤਾਂ ਬੂਟੇ ਸ਼ਾਹ ਮੌਲਵੀ ਦੀ ਗੱਲ ਮੰਨਣੀ ਹੈ, ਤੁਸੀਂ ਤਾਂ ਉਹਨਾਂ ਮੁਸਲਮਾਨਾਂ ਦੀ ਕਈ ਗੱਲ ਤੇ ਪਤੀਜਦੇ ਹੋ।
ਤੁਰਕਨ ਹਿੰਦੂਆਂ ਬੈਰ ਹੈ ਆਦਿ,
ਤੁਰਕਾਂ ਤੇ ਹਿੰਦੂਆਂ ਦਾ ਇੱਥੇ ਮੁੱਢ ਤੋਂ ਵੈਰ ਚੱਲਦਾ ਆ ਰਿਹਾ।
ਖਹਾ ਖਈ ਕਰ ਰੱਖੇ ਬਾਦ,
ਖਹਾ ਖਈ ਆਪਸ ਵਿੱਚ ਰਹਿੰਦੀ ਹੈ, ਖਾਲਸੇ ਦਾ ਵੀ ਵਿਰੋਧ ਹੈ ਇਹਨਾਂ ਤੁਰਕਾਂ ਦੇ ਨਾਲ, ਮਲੇਛਾਂ ਦੇ ਨਾਲ, रोज किते ना किते झगड़े हुंदे ने।
हिंदुआं की तुरक खोटी कहे,
जेड़े तुरक ने वह हिंदुआं नू ते सिखां नू खोटे दसदे। हिंदुआं नू तां कहिंदे ही है, वह खालसे नू भी खोटा दसदे ने।
हिंदू तुरकन निंदत रहे,
जेड़े हिंदू ने वह तुरकां दी निंदा करदे ने। एदां फिर जदों एक दूजे कोलों लिखाओगे विरोधियां कोलों, वह तां फिर विरोध च लिखणगे, सच्ची गल थोड़ी लिखणगे। बूटे शाह मौलवी तुरक है, वह खालसे की शोभा थोड़ी सही लिखेगा। उन्हां नाल तां जंग युद्ध दे रहे आ खालसे दे।
तब माली कप्तान बखानी,
कहिंदे जदों मैं यह गल कही ते अगों कैप्टन मरे बोलिया,
हम अंग्रेज हैं चतुर ज्ञानी।
कहण लगा रतन सिंह, असी भी अंग्रेज अफसर होने आ, बड़े चतुर ज्ञानी होने आ, असी एदा नहीं अखा मीच के किसी की गल मान लेंदे।
सच झूठे हम खूब विचार,
असी सच ते झूठ नू चंगी तरह पड़ताल दे आ, चंगी तरह पड़चोल करके वेखदे आ कि सच की आ ते झूठ की है।
दूध नीर जिम हंस निहारे,
जिवें हंस की बिरती हुंदी आ ना दुध ते पानी नू वखरा करन दी, कहिंदे एदा असी सच झूठ का नितारा करदे हां।
बेशक लिखाओ सच हम पाए,
कहिंदे रतन सिंह ए थोड़ी भी जे तू लिखेगा ते तेरी लिखत नू असी सच मान लेना, तू लिखा तेरी लिखत असी वेखांगे, और कई थावां ते उहदी पड़ताल करांगे।
झूठ होए हम लिखे नवाए,
ते जे तेरी लिखत झूठी होई ते थोड़ी आ भी तेरे नाल मेरी मित्रता ते मैं लिख के भेज देंगा भी रतन सिंह ने सही लिखी है। जे बूटे शाह मौलवी नाल मित्रता तां इहदा मतलब यह नहीं कि जो बूटे शाह ने लिखिया मैं उहनूं सही, मैं तुहाडी दोहां दी लिखत वेखांगा, पड़ताल करांगा। जे तेरी सही होई तां तेरी लिखत भेजांगा लंडन, जे बूटे शाह दी सही होई तां उह भेजांगा। मैं भी वड्डा ज्ञानी हां।
अंग्रेज लोक जे पर भूम जावत,
जिहड़े अंग्रेज लोक ने ना जदों किसे बगानी भूमि ते जांदे आ, किसे दूसरे देश विच जांदे ने,
तिसे हवाल सब लिख लियावत,
उत्थों दा सारा हवाल लिख के ले आउंदे भी उत्थे आ कुछ हुंदा है, आ उत्थे बंदरगाहां ने, आ उत्थों दे लोक ने, उहनां दा आ काम कार है। असी तां कल्ला कल्ला इतिहास लिख के ले आउंदे आ, मुड़ के कब्जा जो करना हुंदा सी इहनां ने उह सही गल दस रिहा सी। जदों इह एक्टर लोणी वर्गे जांदे सी ना महाराजा रणजीत सिंह जी दे पास, खड़ग सिंह दे व्याह ते गए, अकाली बाबा फूला सिंह जी ने कह दिता इन्हां अंग्रेजां नूं बाहर रखो, अंदर नहीं जान देना लाहौर दरबार दे किले विच। बाहर निहंग सिंह फौजां फिरदियां सी, उन्हां नाल अकाली सिंह रहिंदे सी, अकाली बाबा फूला सिंह जी नाल उन्हां ने बाहर ही रोक छड्डिया। शेरे पंजाब नूं उह वेख के ना उह कहिंदा वी इह बादशाह इह है का इह ने, उहने शंका कीता, कहण लगा शेरे पंजाब जी भी तुसी राजे होए तुहानू रोकी जांदे ने भी मैनू अंदर नहीं जान दिंदे, भी ये राजे ने कि तुसी राजे हो। वह कहते मैं नौकर हाँ राजे ने, इन्हां ने मैनू राज दिता। महाराजा रणजीत सिंह जी कहते इस गल का थोड़ा जा शेरे पंजाब जी के मन च रंज भी आया भी मैनू अंदर नहीं ले जान दिता उस अंग्रेज अफसर नू। तां अकाली जी ने बाद च समझाया, आख्या शेरे पंजाब अज तेरे नाल अंदर जाएगा, ये कली कली चीज वेखेगा किले च किन्नी क फौज है, किले च केड़े पासे मजबूती है, मुड़के सारा भेत ले जा के तुहाडे ते हमला करनगे, तुसी तां आप दुश्मन नूं दावत दे रहे हो भी आ जाओ। इस करके बाहरों बाहरों इन्हां नूं टोरदे बंदे विश्वास योग नहीं हन। हुण इह आप कह रहा कैप्टन मरे, कहिंदा असीं तां बगानी भूमि ते जाइए ना किते, उत्थों का सारा खाका लिख लैने, उत्थों का पता कर लैने भी इत्थे की होया की हो रहा है।
जो होत है सच सब खास,
जिहड़ी गल सच हुंदी है, क्योंकि आम करके लोकां विच कई उड़दियां गल्लां भी हुंदियां ने जिहड़ियां सच नहीं हुंदियां पर उदां ही उड़दियां हुंदियां ने हवा च, कहिंदे असी उह छड्ड दिंदे आ, जो सच हुंदा है उह असी लिख लैने हां।
सौ पुजायत पति लंदन पास,
वो सारा कुछ फिर असी लंडन भेजदे आ लिख के सब कुछ। इन्हां ने पंथ नूं सेंध लाण वास्ते पंजाब चो राज खोण लई खालसे दा, इन्हां अपने अंग्रेज जिहड़े इन्हां दे विद्वान सी उन्हां नूं बकायदा केसा धारी बना के खोज करन लाया भी वेखो इन्हां दा इतिहास की है। ਪੜੋ ਇਹਨਾਂ ਦੇ ਬਾਰੇ ਵੀ ਇਹ ਸੂਰਮੇ ਕਿਵੇਂ ਨੇ। ਉਹਨਾਂ ਨੇ ਸ੍ਰੀ ਦਸਮ ਬਾਣੀ ਦੇ ਜਾਪ ਵੇਖੇ, ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਇਤਿਹਾਸ ਵੇਖਿਆ, ਔਰ ਫਿਰ ਉਹਨਾਂ ਨੇ ਹੌਲੇ ਹੌਲੇ ਵਿੱਚ ਸ਼ੰਕੇ ਪਾਉਣੇ ਸ਼ੁਰੂ ਕੀਤੇ, ਸੰਦੇਹ ਵਿਅਕਤ ਪ੍ਰਗਟ ਕਰਨੇ ਸ਼ੁਰੂ ਕੀਤੇ। ਤੋ ਇਹ ਦੱਸ ਰਿਹਾ, ਕਹਿੰਦਾ ਅਸੀਂ ਤਾਂ ਸਾਰਾ ਇਤਿਹਾਸ ਜਿਹੜਾ ਉਹ ਵੇਖ ਕੇ ਜੋ ਸੱਚ ਹੁੰਦਾ ਹੈ ਉਹ ਅਸੀਂ ਲੰਡਨ ਭੇਜਦੇ ਹਾਂ। ਉਹ ਜਿੰਨਾ ਇਤਿਹਾਸ ਜਿਹੜਾ ਰਤਨ ਸਿੰਘ ਹੋਣਾ ਨੇ ਵੀ ਲਿਖ ਦਿੱਤੀ ਸੀ ਨਾ, ਉਹ ਵੀ ਇਹਨਾਂ ਨੇ ਜਾ ਕੇ ਲੰਡਨ ਦੀ ਲਾਇਬ੍ਰੇਰੀ ਵਿੱਚ ਇੰਗਲੈਂਡ ਵਿੱਚ ਜਾ ਕੇ ਸਾਂਭ ਕੇ ਰੱਖਿਆ, ਔਰ ਉੱਥੋਂ ਕਈ ਭਾਸ਼ਾਵਾਂ ਵਿੱਚ ਜਿੱਥੇ ਜਿੱਥੇ ਇਹਨਾਂ ਦਾ ਰਾਜ ਸੀ ਉੱਥੋਂ ਦੇ ਤਰਜਮੇ ਕਰਕੇ ਉਹ ਭੇਜਿਆ ਖਾਲਸੇ ਦਾ ਇਤਿਹਾਸ। ਇਹ ਪੰਥ ਪ੍ਰਕਾਸ਼ ਦੀ ਜਿਹੜੀ ਅੱਗੇ ਹੋਰ ਕਈ ਭਾਸ਼ਾਵਾਂ ਵਿੱਚ ਤਰਜਮਾ ਕਰਕੇ ਜਿਹੜਾ ਇਤਿਹਾਸ ਭਾਈ ਰਤਨ ਸਿੰਘ ਹੋਣਾ ਨੇ ਪੰਥ ਦਾ ਦੱਸਿਆ, ਉਹਨਾਂ ਨੇ ਵੇਖਿਆ ਵੀ ਇਹੀ ਸਹੀ ਹੈ, ਪੜਤਾਲ ਕਰ ਲਈ ਅੰਗਰੇਜ਼ਾਂ ਨੇ ਵੀ ਇਹ ਬਿਲਕੁਲ ਸਹੀ ਦਰੁਸਤ ਹੈ। ਫਿਰ ਉਹਦਾ ਬਾਕੀ ਸਾਰੇ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਚੜ੍ਹਦੇ ਤੋਂ ਛਪਦੇ ਤੱਕ ਰਾਜ ਸੀ। ਅੰਗਰੇਜ਼ਾਂ ਵਾਲੇ ਕਹਾਵਤ ਸੀ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ, ਕਿਉਂਕਿ ਰਾਜ ਉਹਨਾਂ ਦਾ ਸਾਰੇ ਪਾਸੇ ਸੀ। ਇੱਕ ਪਾਸੇ ਜਿੱਥੇ ਦੇਸ਼ ਚ ਰਾਜ ਸੂਰਜ ਛੁਪਦਾ ਸੀ, ਜਿੱਥੇ ਚੜ੍ਹਦਾ ਸੀ ਉੱਥੇ ਫਿਰ ਉਹਨਾਂ ਦਾ ਰਾਜ ਹੁੰਦਾ ਸੀ। ਤੋ ਇਹ ਬੜੇ ਵੱਡੇ ਹੁਕਮਰਾਨ ਰਹੇ ਨੇ। ਇਹ ਦੱਸ ਰਿਹਾ, ਕਹਿੰਦਾ ਅਸੀਂ ਜੋ ਸੱਚ ਹੁੰਦਾ ਉਹੀ ਲੰਡਨ ਭੇਜਦੇ ਹਾਂ।
ਦੋਹਰਾ ਤੋ ਮਾਲੀ ਨੇ ਹਮ ਕਿਓ ਇਤਨੀ ਬਾਤ ਬਤਾਓ।
ਕੈਪਟਨ ਮਰੇ ਨੇ ਭਾਈ ਰਤਨ ਸਿੰਘ ਜੀ ਨੂੰ ਕਿਹਾ ਵੀ ਮੈਨੂੰ ਇੰਨੀ ਗੱਲ ਦੱਸ।
ਸਿੰਘਨ ਪਾਇਓ ਰਾਜ ਕਿਮ ਉਹ ਦੀਨੋ ਕਿਨ ਪਾਤਸ਼ਾਹ।
ਪੰਕਤੀ ਹੈ ਜਿਹਦੇ ਤੋਂ ਅੱਗੇ ਸਾਰਾ ਗ੍ਰੰਥ ਲਿਖਣ ਦੀ ਭੂਮਿਕਾ ਵੱਜਦੀ ਹੈ। ਇਸ ਸਾਰੇ ਗ੍ਰੰਥ ਦਾ ਜੇ ਮੰਨ ਲਓ ਨਿਚੋੜ ਪ੍ਰਸ਼ਨ ਵੇਖਣਾ, ਸਵਾਲ ਇਹ ਗ੍ਰੰਥ ਲਿਖਣ ਦਾ, ਤਾਂ ਆਹ ਪੰਕਤੀ ਹੈ ਜਿਹੜੀ ਕੈਪਟਨ ਮਰੇ ਨੇ ਪੁੱਛਿਆ, ਸਿੰਘਨ ਪਾਇਓ ਰਾਜ ਕਿਮ ਉਹ ਦੀਨੋ ਕਿਨ ਪਾਤਸ਼ਾਹ ਹੋ, ਕਿ ਸਿੰਘਾਂ ਨੇ ਰਾਜ ਕਿਵੇਂ ਪ੍ਰਾਪਤ ਕੀਤਾ ਔਰ ਇਹਨਾਂ ਨੂੰ ਕਿਹੜੇ ਪਾਤਸ਼ਾਹ ਨੇ ਰਾਜ ਦਿੱਤਾ। ਇੱਥੋਂ ਫਿਰ ਗ੍ਰੰਥ ਲਿਖਣ ਦੀ ਸ਼ੁਰੂਆਤ ਹੁੰਦੀ ਹੈ, ਪਿੱਛੋਂ ਸਾਰੀ ਭੂਮਿਕਾ ਹੀ ਚੱਲਦੀ ਆ ਰਹੀ ਵੀ ਕਿਵੇਂ ਕਿਵੇਂ ਹੋਇਆ। ਇੱਥੋਂ ਫਿਰ ਇਤਿਹਾਸ ਚੱਲਦਾ ਜਿਹੜਾ ਫਿਰ ਭਾਈ ਰਤਨ ਸਿੰਘ ਜੀ ਲਿਖਦੇ ਆ। ਕਹਿੰਦਾ ਮੈਨੂੰ ਬਸ ਇੰਨਾ ਦੱਸ ਤੂੰ ਰਤਨ ਸਿੰਘ ਕਿ ਸਿੰਘਾਂ ਨੂੰ ਰਾਜ ਕਿਵੇਂ ਮਿਲਿਆ ਔਰ ਇਹਨਾਂ ਨੂੰ ਕਿਸ ਪਾਤਸ਼ਾਹ ਨੇ ਰਾਜ ਦਿੱਤਾ।
ਚੋ ਪਈ ਤਿਸੇ ਬਾਤ ਮੈਂ ਐਸੇ ਕਹੀ।
ਕਹਿੰਦੇ ਜਦੋਂ ਇਹ ਪੁੱਛਿਆ ਨਾ ਕੈਪਟਨ ਮਰੇ ਨੇ, ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਹਨੂੰ ਅੱਗੋਂ ਜਵਾਬ ਦਿੱਤਾ ਇਸ ਤਰ੍ਹਾਂ,
ਸਿੰਘਨ ਪਾਤਸ਼ਾਹੀ ਸ਼ਾਹ ਸੱਚੇ ਦਈ।
ਕਹਿੰਦੇ ਮੈਂ ਜਵਾਬ ਦਿੱਤਾ, ਆਖਿਆ ਕੈਪਟਨ ਮਰੇ ਸਿੰਘਾਂ ਨੂੰ ਖਾਲਸੇ ਨੂੰ ਰਾਜ ਸੱਚੇ ਪਾਤਸ਼ਾਹ ਨੇ ਦਿੱਤਾ। ਸਿੰਘਾਂ ਨੂੰ ਪਾਤਸ਼ਾਹੀ ਸੱਚੇ ਪਾਤਸ਼ਾਹ ਨੇ ਦਿੱਤੀ ਹੈ।
ਮਰੀ ਕਹਿਓ ਸ਼ਾਹ ਸੱਚੋ ਕੋਏ।
ਜਦੋਂ ਰਤਨ ਸਿੰਘ ਨੇ ਆਖਿਆ ਨਾ ਵੀ ਸੱਚੇ ਪਾਤਸ਼ਾਹ ਨੇ ਰਾਜ ਦਿੱਤਾ, ਹੁਣ ਕੈਪਟਨ ਮਰੇ ਸੋਚੇ ਵੀ ਸ਼ਾਇਦ ਉਹ ਵੀ ਕੋਈ ਬਾਦਸ਼ਾਹ ਹੋਣਾ ਇੱਧਰ ਉੱਧਰ, ਜਿਵੇਂ ਆਹ ਦੁਨਿਆਵੀ ਬਾਦਸ਼ਾਹ ਹੁੰਦੇ ਆ। ਉਹ ਕਹਿੰਦਾ ਵੀ ਇਹ ਸੱਚਾ ਸ਼ਾਹ ਜਿਹੜਾ ਸੱਚਾ ਪਾਤਸ਼ਾਹ ਇਹ ਕੌਣ ਸੀ। ਮਰੀ ਕਹਿੰਦਾ, ਮਰੀ ਕਹੋ ਸ਼ਾਹ ਸੱਚੋ ਕੋਏ। ਕੈਪਟਨ ਮਰੇ ਕਹਿੰਦਾ, ਕਹਿੰਦਾ ਜਿਹੜਾ ਇਹ ਸ਼ਾਹ ਸੱਚਾ ਤੂੰ ਕਹਿੰਦਾ ਵੀ ਸੱਚੇ ਸ਼ਾਹ ਨੇ ਰਾਜ ਦਿੱਤਾ, ਪਾਤਸ਼ਾਹੀ ਦਿੱਤੀ ਹੈ ਸਿੰਘਾਂ ਨੂੰ, ਇਹ ਕੌਣ ਹੈ।
ਅਸਾਂ ਕਹਾਇਓ ਸ਼ਾਹ ਨਾਨਕ ਜੋਏ।
ਰਤਨ ਸਿੰਘ ਜੀ ਕਹਿੰਦੇ ਮੈਂ ਉਹਨੂੰ ਜਵਾਬ ਦਿੱਤਾ ਉਹ ਸੱਚਾ ਸ਼ਾਹ, ਸ਼ਾਹਾਂ ਦਾ ਸ਼ਾਹ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਨ। ਵੀ ਉਹ ਸੱਚੇ ਸ਼ਾਹ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ, ਔਰ ਸਿੰਘਾਂ ਨੂੰ ਇਹ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ, ਸੱਚੇ ਪਾਤਸ਼ਾਹ ਨੇ ਦਿੱਤੀ ਹੈ।
ਮਰੀ ਕਹਿਓ ਪਇਓ ਨਾਨਕ ਫਕੀਰ।
ਕੈਪਟਨ ਮਰੇ ਫਿਰ ਬੋਲਿਆ, ਕਹਿੰਦਾ ਉਹ ਤਾਂ ਫਕੀਰ ਸੀ। ਕੈਪਟਨ ਉਹਨੂੰ ਗੁਰੂ ਨਾਨਕ ਸਾਹਿਬ ਬਾਰੇ ਤਾਂ ਪਤਾ ਸੀ ਨਾ, ਕਹਿੰਦਾ ਵੀ ਉਹ ਤਾਂ ਉਹਦੇ ਭਾਣੇ ਵੀ ਉਹ ਬਾਦਸ਼ਾਹ ਤੇ ਜਿਹੜੇ ਹੁੰਦੇ ਆ ਰਾਜੇ ਬਾਦਸ਼ਾਹ ਵੀ ਉਹ ਰਾਜ ਦਿੰਦੇ ਹੁੰਦੇ ਆ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੈ ਵੀ ਉਹ ਪਾਤਸ਼ਾਹ ਥੋੜੀ ਸੀ, ਉਹ ਤਾਂ ਫਕੀਰ ਸਨ। ਹਾਂਜੀ,
ਉਨ ਸ਼ਾਹੀ ਕੀ ਕਿਆ ਤਤਬੀਰ।
ਉਹਨਾਂ ਨੂੰ ਭਲਾ ਕੀ ਪਤਾ ਸੀ ਸ਼ਾਹੀ ਪਾਤਸ਼ਾਹੀ ਦਾ, ਉਹ ਤਾਂ ਫਕੀਰ ਲੋਕ ਸਨ, ਉਹਨਾਂ ਨੂੰ ਪਾਤਸ਼ਾਹੀ ਦੀ ਤਦਬੀਰ ਦਾ ਕੀ ਪਤਾ ਸੀ।
ਹਮੇ ਕਹਿਓ ਵੈ ਸ਼ਾਹਨ ਸ਼ਾਹ
ਕਹਿੰਦੇ ਜਦੋਂ ਉਹਨੇ ਆਖਿਆ ਵੀ ਉਹ ਫਕੀਰ ਸੀ ਉਹ ਸ਼ਾਹ ਥੋੜੀ ਸੀ ਕਹਿੰਦੇ ਮੈਂ ਆਖਿਆ ਕੈਪਟਨ ਮਰੇ ਉਹ ਸ਼ਾਹਾਂ ਦੇ ਸ਼ਾਹ ਸੱਚੇ ਪਾਤਸ਼ਾਹ ਸਨ ਉਹ ਸ਼ਾਹਾਂ ਦੇ ਵੀ ਸ਼ਾਹ ਜਿਹੜੇ ਆਹ ਦੁਨੀਆਂ ਦੇ ਸ਼ਾਹ ਨੇ ਨਾ ਰਾਜੇ ਬਾਦਸ਼ਾਹ ਉਹ ਇਹਨਾਂ ਦੇ ਵੀ ਸ਼ਾਹ ਸ਼ਾਹਿਨ ਸ਼ਾਹ ਹਨ
ਦੀਨ ਦੁਨੀ ਸੱਚੇ ਪਾਤਸ਼ਾਹ
ਸੱਚੇ ਪਾਤਸ਼ਾਹ ਅਸੀਂ ਤਾਂ ਕਹਿੰਦੇ ਹਾਂ ਉਹਨਾਂ ਨੂੰ ਉਹ ਕੱਲੇ ਇਸ ਦੁਨੀਆਂ ਦੇ ਹੀ ਪਾਤਸ਼ਾਹ ਨਹੀਂ ਸਨ ਉਹ ਦੀਨ ਦੇ ਵੀ ਪਾਤਸ਼ਾਹ ਸਨ ਦੋਹਾਂ ਜਹਾਨਾਂ ਦੇ ਪਾਤਸ਼ਾਹ ਨੇ ਇਸ ਕਰਕੇ ਉਹ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਸੱਚੇ ਪਾਤਸ਼ਾਹ ਹਨ
ਕਹੀ ਸ਼ਾਹ ਤਿੰਨ ਕੀਏ ਫਕੀਰ
ਕਹਿਣ ਲੱਗੇ ਕੈਪਟਨ ਮਰੇ ਤੈਨੂੰ ਮੈਂ ਆਪਣੇ ਸੱਚੇ ਪਾਤਸ਼ਾਹ ਬਾਰੇ ਦੱਸਾਂ ਉਹਨਾਂ ਬਾਰੇ ਦੱਸਾਂ ਵੀ ਉਹ ਕਿਹੋ ਜਿਹੇ ਪਾਤਸ਼ਾਹ ਸਨ ਉਹਨਾਂ ਨੇ ਦੁਬਾਰਾ ਪੜ੍ਹੀਏ ਜੀ
ਕਹੀ ਸ਼ਾਹ ਤਿੰਨ ਕੀਏ ਫਕੀਰ
ਵੱਡੇ ਵੱਡੇ ਸ਼ਾਹ ਕਹਾਉਂਦੇ ਸੀ ਨਾ ਰਾਜੇ ਜਦੋਂ ਪੱਠੀ ਨਜ਼ਰ ਕਰਕੇ ਵੇਖਿਆ ਉਹਨਾਂ ਨੂੰ ਫਕੀਰ ਬਣਾ ਦਿੱਤਾ ਮੰਗਤੇ ਬਣਾ ਦਿੱਤਾ ਉਹ ਸਹੀ ਸਾਡੇ ਸੱਚੇ ਸਾਹ ਸੱਚੇ ਪਾਤਸ਼ਾਹ ਨਜ਼ਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਦਾ ਦਰ ਮੰਗਣ ਭਿੱਖ ਨਾ ਪਾਏਦਾ ਉਹ ਨੇ ਸਾਡੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਵੱਡੇ ਵੱਡੇ ਸ਼ਾਹਾਂ ਵੱਲ ਵੇਖਿਆ ਥੋੜੀ ਜਿਹੀ ਘੂਰੀ ਕਰਕੇ ਤਾਂ ਉਸ ਵਕਤ ਉਹ ਫਕੀਰ ਹੋ ਗਏ ਯਾਨੀ ਕਿ ਮੰਗਤੇ ਹੋ ਗਏ
ਕਈ ਫਕੀਰ ਕਰ ਦੀਨੇ ਪੀਰ
ਜਿਹੜੇ ਫਕੀਰ ਸਨ ਮੰਗਤੇ ਸਨ ਉਹਨਾਂ ਵੱਲ ਵੇਖਿਆ ਤੇ ਉਹਨਾਂ ਨੂੰ ਰਾਜੇ ਤੇ ਪਾਤਸ਼ਾਹ ਬਣਾਉਂਦਿਆਂ ਦੇਰੀ ਨਹੀਂ ਲਾਈ ਸਾਡੇ ਸੱਚੇ ਪਾਤਸ਼ਾਹ ਐਸੇ ਨੇ ਹਾਂਜੀ
ਰਿਓ ਆਪ ਓਏ ਬੇਪਰਵਾਹ
ਉਹ ਆਪ ਬੇਪਰਵਾਹ ਹੋ ਕੇ ਰਹੇ ਨੇ ਉਹਨਾਂ ਦੇ ਚਰਨਾਂ ਦੀ ਖਾਕ ਵੀ ਪਾਤਸ਼ਾਹੀਆਂ ਵੰਡਦੀ ਹੈ ਸਾਡੇ ਸੱਚੇ ਪਾਤਸ਼ਾਹ ਐਸੇ ਨੇ ਕਿ ਉਹਨਾਂ ਦੇ ਚਰਨਾਂ ਦੀ ਧੂੜ ਚੁੱਕ ਕੇ ਜਿਸ ਮੰਗਤੇ ਨੇ ਆਪਣੇ ਮੱਥੇ ਤੇ ਲਾ ਲਈ ਉਹ ਵੀ ਦੁਨੀਆਂ ਦਾ ਪਾਤਸ਼ਾਹ ਹੋ ਗਿਆ ਪਰ ਉਹ ਆਪ ਗੁਰੂ ਨਾਨਕ ਸਾਹਿਬ ਬੇਪਰਵਾਹ ਹੋ ਕੇ ਰਹੇ ਨੇ
ਯੋ ਨਾਨਕ ਪਇਓ ਸ਼ਾਹਨ ਸ਼ਾਹ
ਇਸ ਕਰਕੇ ਗੁਰੂ ਨਾਨਕ ਸਾਹਿਬ ਸ਼ਾਹਾਂ ਦੇ ਸ਼ਾਹ ਨੇ ਅੱਗੇ ਕਥਾ ਆਵੇਗੀ ਦੱਸਣਗੇ ਕਿ ਜਿਹੜੇ ਆ ਮੁਗਲ ਨੇ ਬਾਬਰ ਇਹਨਾਂ ਨੂੰ ਵੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ ਉਹ ਵੱਡੇ ਹਨ
ਜਿਨ ਸ਼ਾਹ ਨਾਨਕ ਚਰਨ ਪਰਸਾਏ
ਕਹਿੰਦੇ ਜਿਨ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਰਸੇ ਹਨ
ਤਿਨ ਮੈਂ ਸ਼ਕਤ ਇਤੀ ਪਈ ਆਏ
ਹੈ ਕੈਪਟਨ ਮਰੇ ਜਿਨ੍ਹਾਂ ਗੁਰੂ ਨਾਨਕ ਸਾਹਿਬ ਦੇ ਚਰਨ ਪਰਸੇ ਨੇ ਉਹ ਸ਼ਾਹਾਂ ਦੇ ਸ਼ਾਹ ਦੇ ਚਰਨ ਪਰਸੇ ਨੇ ਉਹਨਾਂ ਵਿੱਚ ਵੀ ਇੰਨੀ ਸ਼ਕਤੀ ਆ ਗਈ ਜਿਨ੍ਹਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਛੂਹਿਆ ਜਿਨ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨੂੰ ਛੂਹਿਆ ਉਹਨਾਂ ਵਿੱਚ ਵੀ ਇੰਨੀ ਸ਼ਕਤੀ ਆ ਗਈ
ਚਿੜੀਆਂ ਤੇ ਉਨ ਬਾਜ ਕੁਹਾਏ
ਜਿਹੜੀਆਂ ਚਿੜੀਆਂ ਸੀ ਉਹਨਾਂ ਨੇ ਬਾਜਾਂ ਨੂੰ ਤਰੋੜ ਕੇ ਬੋਟੀ ਬੋਟੀ ਕਰਕੇ ਸੁੱਟ ਦਿੱਤਾ ਜ਼ਮੀਨ ਤੇ ਹਾਂਜੀ
ਛੇਲਨ ਕੋਲੋ ਸ਼ੇਰ ਤੋੜਾਏ
ਜਿਹੜੇ ਛੇਲੇ ਕਹੇ ਜਾਂਦੇ ਸੀ ਉਹਨਾਂ ਚ ਇੰਨਾ ਬਲ ਹੋ ਗਿਆ ਕਿ ਉਹਨਾਂ ਨੇ ਬੱਬਰ ਸ਼ੇਰਾਂ ਦੇ ਜਿਹੜੇ ਸ਼ੇਰ ਕਹਾਉਂਦੇ ਹਾਕਮ ਸਨ ਉਹਨਾਂ ਦੀਆਂ ਵਾਛਾਂ ਪਾੜ ਕੇ ਜ਼ਮੀਨ ਦੇ ਵਿੱਚ ਗਰਕ ਕਰ ਦਿੱਤਾ
ਦੋਹਰਾ ਜਿਨਕੈ ਕੋੜੇ ਗੈਲ ਲੱਖ ਤੋਪਨ ਕਈ ਹਜ਼ਾਰ
ਇੱਥੇ ਗੱਲ ਆਈ ਸੀ ਨਾ ਵੀ ਛੇਲਿਆਂ ਨੇ ਕਿਵੇਂ ਮਾਰਿਆ ਬਈ ਸ਼ੇਰਾਂ ਨੂੰ ਬਟੇਰਾਂ ਨੇ ਕਿਵੇਂ ਬਾਜਾਂ ਨੂੰ ਚਿੜੀਆਂ ਨੇ ਮਾਰਿਆ ਭਾਈ ਰਤਨ ਸਿੰਘ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਛੂਹ ਪ੍ਰਾਪਤ ਕਰਕੇ ਉਹਨਾਂ ਦੇ ਚਰਨਾਂ ਦਾ ਸਪਰਸ਼ ਪ੍ਰਾਪਤ ਕਰਕੇ ਉਹਨਾਂ ਚ ਇਹੋ ਜਿਹੀ ਸ਼ਕਤੀ ਆਈ ਕਹਿੰਦੇ ਉਹ ਵੱਡੇ ਵੱਡੇ ਲੋਕ ਜਿਨ੍ਹਾਂ ਦੇ ਪਿੱਛੇ ਹਜ਼ਾਰਾਂ ਦੀ ਗਿਣਤੀ ਚ ਘੋੜੇ ਚੱਲਦੇ ਸਨ ਜਿਨ੍ਹਾਂ ਕੋਲ ਲੱਖਾਂ ਦੀ ਗਿਣਤੀ ਚ ਤੋਪਾਂ ਸਨ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਚ ਫੌਜਾਂ ਸਨ
ਤਖ਼ਤ ਪਾਤਸ਼ਾਹੀ ਬਹਿ ਕਰਤ ਤਿੰਨ ਦਾਸਨ ਦੀਨੇ ਗਾਰ
ਜਿਹੜੇ ਵੱਡਿਆਂ ਵੱਡਿਆਂ ਤਖ਼ਤਾਂ ਤੇ ਬਹਿ ਕੇ ਪਾਤਸ਼ਾਹੀਆਂ ਕਰਦੇ ਸਨ ਐ ਕੈਪਟਨ ਮਰੇ ਗੁਰੂ ਨਾਨਕ ਸਾਹਿਬ ਦੀਆਂ ਦਾਸਾਂ ਨੇ ਉਹ ਵੱਡੇ ਵੱਡੇ ਪਾਤਸ਼ਾਹਾਂ ਦੀਆਂ ਪਾਤਸ਼ਾਹੀਆਂ ਗਾਲ ਕੇ ਰੱਖ ਦਿੱਤੀਆਂ ਹਨ ਔਰੰਗੇ ਵਰਗਿਆਂ ਦੀਆਂ ਉਹਨਾਂ ਦੀਆਂ ਪਾਤਸ਼ਾਹੀਆਂ ਗਰਕ ਕਰਕੇ ਰੱਖ ਦਿੱਤੀਆਂ ਮੀਰ ਮੰਨੂ ਜਿਹਾਂ ਦੀਆਂ ਜਕਰੀਏ ਵਰਗਿਆਂ ਦੀਆਂ ਕਹਿੰਦੇ ਉਹਨਾਂ ਦੀਆਂ ਪਾਤਸ਼ਾਹੀਆਂ ਗਾਲ ਕੇ ਰੱਖ ਦਿੱਤੀਆਂ ਗੁਰੂ ਨਾਨਕ ਦੇ ਦਾਸਾਂ ਨੇ। ਹਾਂਜੀ,
ਭਾਂਗ ਨੁਗਦ ਲੈ ਨਾਮ ਸਿਰ ਡਾਰੇ ਜਾਂ ਕੇ ਦਾਸ।
ਕਹਿੰਦੇ ਉਹਨਾਂ ਨੂੰ ਬੰਦੂਕਾਂ ਦੀਆਂ ਗੋਲੀਆਂ ਨੀ ਚਲਾਉਣੀਆਂ ਪਈਆਂ ਬਹੁਤੀਆਂ। ਕਹਿੰਦੇ ਇਹੋ ਜੀ ਸ਼ਕਤੀ ਵਾਲੇ ਨੇ। ਆ ਨਿਹੰਗ ਸਿੰਘਾਂ ਵਿੱਚ ਤੁਸੀਂ ਵੇਖੀ ਹੋਣੀ ਆ ਪਰੰਪਰਾ, ਉਹਦਾ ਜ਼ਿਕਰ ਇੱਥੇ ਕਰ ਰਹੇ ਨੇ ਭਾਈ ਰਤਨ ਸਿੰਘ ਜੀ। ਕਹਿੰਦੇ ਉਹ ਰਗੜਾ ਲਾ ਕੇ ਨਾ ਦੇਗਾਂ ਦਾ, ਬਾਅਦ ਵਿੱਚ ਇੱਕ ਗੋਲਾ ਵੱਟ ਕੇ ਸ਼ਰਦਾਈ ਵਿੱਚੋਂ ਕੱਢ ਕੇ ਨਾ ਉਹ ਗੋਲਾ ਵੱਟਦੇ ਆ ਤੇ ਫਿਰ ਉਹ ਗੋਲਾ ਮਾਰਦੇ ਆ ਤੇ ਬੋਲਦੇ ਆ। ਕੀ ਬੋਲਦੇ ਆ? ਨੁਗਦਾ ਤੇਰੇ ਬਾਲ ਬੱਚੇ ਨੂੰ ਚੁਗਦਾ, ਤੇਰਾ ਗੁਰੂ ਖਾਲਸੇ ਪੰਥ ਨਾਲ ਦਾਵਾ ਨੀ ਪੁਗਦਾ, ਠੂਠਾ ਤੇਰੇ ਹੱਥ ਨੂੰ ਮੰਗਦਾ ਫਿਰੇ ਜਗਤ ਨੂੰ, ਤੇਰਾ ਗੁਰੂ ਖਾਲਸੇ ਨਾਲ ਦਾਵਾ ਨੀ ਪੁਗਦਾ। ਏਦਾਂ ਕਹਿ ਕੇ ਉਹ ਮਾਰਦੇ ਆ ਗੋਲਾ ਤੇ ਕਹਿੰਦਾ ਸਤਿ ਸ੍ਰੀ ਅਕਾਲ, ਤੇ ਕਹਿੰਦੇ ਉਹ ਗੋਲੇ ਨਾਲ ਹੀ ਮਾਰ ਦਿੰਦੇ ਆ, ਤੋਪਾਂ ਵੀ ਨੀ ਚਲਾਉਣੀਆਂ ਪੈਂਦੀਆਂ ਸ਼ਹੀਦੀ ਪਹਿਰਿਆਂ ਦੇ ਨਾਲ ਹੀ। ਕਹਿੰਦੇ ਭਾਈ ਰਤਨ ਸਿੰਘ ਕਹਿੰਦੇ ਆ ਖਾਲਸਾ ਗੁਰੂ ਕਾ। ਹਾਂਜੀ,
ਕਹੇ ਨਾ ਅੜਨੇ ਜੋਗ ਵੋ ਤੁਰਤ ਹੋਏ ਤੈ ਨਾਸ।
ਕਹਿੰਦੇ ਉਹ ਲੜਨ ਜੋਗੇ ਨੀ ਰਹਿੰਦੇ ਖਾਲਸੇ ਦੇ ਸਾਹਮਣੇ, ਖਾਲਸੇ ਦਾ ਪ੍ਰਤਾਪ ਵੇਖ ਕੇ, ਖਾਲਸੇ ਦਾ ਜਾਹੋ ਜਲਾਲ ਵੇਖ ਕੇ, ਉਹ ਤਾਂ ਪ੍ਰਤਾਪ ਵੇਖ ਕੇ ਉਹਨਾਂ ਦਾ ਨਾਸ ਹੋ ਜਾਂਦਾ ਬੋਲਿਆਂ ਨਾਲ ਹੀ। ਇਹ ਖਾਲਸੇ ਦੇ ਬੋਲੇ ਨੇ ਨਾ, ਖਾਲਸੇ ਦੇ ਬੋਲ ਬਾਲਿਆਂ ਦੇ ਨਾਲ ਹੀ, ਉਹਨਾਂ ਦੇ ਬੋਲਿਆਂ ਵਿੱਚ ਹੀ ਇੰਨੀਆਂ ਸ਼ਕਤੀਆਂ ਨੇ, ਉਹਨਾਂ ਦੇ ਬੋਲਿਆਂ ਵਿੱਚ ਹੀ ਇੰਨੀਆਂ ਚੜ੍ਹਦੀ ਕਲਾ ਦੀਆਂ ਪ੍ਰਤੀਤੀਆਂ ਬਿਰਤੀਆਂ ਨੇ ਕਿ ਜਿਨ੍ਹਾਂ ਨੂੰ ਵੇਖ ਕੇ ਵੈਰੀਆਂ ਦੇ ਹੌਸਲੇ ਢੱਠ ਜਾਂਦੇ ਹਨ।
ਕਬਿਤ ਬਤੀਸਾ ਮਾਰੀ ਨੇ ਪਿਆਰੇ ਬੱਚ ਹਮ ਕਿਉਂ ਉਚਾਰੇ ਤਬ।
ਕਹਿੰਦੇ ਜਦੋਂ ਮੈਂ ਥੋੜਾ ਜਿਹਾ ਰੰਗ ਵਿੱਚ ਆ ਕੇ ਦੱਸਿਆ ਨਾ ਖਾਲਸੇ ਬਾਰੇ, ਕੈਪਟਨ ਮਰੇ ਨਰਮ ਹੋ ਗਿਆ। ਹੁਣ ਪਹਿਲਾਂ ਤਾਂ ਉਹ ਵੀ ਸੁਣਦਾ ਪਿਆ ਸੀ, ਜਦੋਂ ਆਹ ਪੰਜ ਸੱਤ ਗੱਲਾਂ ਦੱਸੀਆਂ ਨਾ ਭਾਈ ਰਤਨ ਸਿੰਘ ਜੀ ਨੇ, ਹੁਣ ਉਹ ਥੋੜਾ ਜਿਹਾ ਨਰਮੀ ਵਿੱਚ ਆਇਆ ਅੱਗੋਂ ਕੈਪਟਨ ਮਰੇ। ਫਿਰ ਪਿਆਰੇ ਪਿਆਰੇ ਬੋਲ ਕਹਿੰਦੇ ਮੈਨੂੰ ਬੋਲ ਕੇ ਕਹਿਣ ਲੱਗਾ,
ਨਾਨਕ ਜੀ ਪਾਈ ਜਿਮ ਸ਼ਾਈ ਕੋ ਸੋ ਟਬ।
ਕਹਿਣ ਲੱਗਾ ਰਤਨ ਸਿੰਘ, ਗੁਰੂ ਨਾਨਕ ਸਾਹਿਬ ਨੇ ਜੇ ਤੁਹਾਨੂੰ ਪਾਤਸ਼ਾਹੀ ਦਿੱਤੀ ਹੈ ਤੇ ਉਹਨਾਂ ਨੂੰ ਵੀ ਤਾਂ ਕਿਤੋਂ ਮਿਲੀ ਹੋਣੀ ਹੈ। ਕਹਿੰਦਾ ਉਹਨਾਂ ਨੂੰ ਵੀ ਤਾਂ ਕਿਤੋਂ ਮਿਲੀ ਹੋਣੀ ਹੈ, ਇਹ ਦੱਸ ਵੀ ਉਹਨਾਂ ਨੂੰ ਕਿਵੇਂ ਮਿਲੀ, ਉਹਨਾਂ ਨੂੰ ਉਹ ਪਾਤਸ਼ਾਹੀ ਕਿੱਥੋਂ ਹਾਸਲ ਹੋਈ। ਹਾਂਜੀ,
ਹਮ ਉਸੇ ਯੋ ਸੁਣਾਈ ਸੁਨੋ ਸੰਤ ਮਿਤ ਪਾਈ।
ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜੀ ਮੈਂ ਉਹਨੂੰ ਸੁਣਾਈ ਕੈਪਟਨ ਮਰੀ ਨੂੰ, ਕਹਿੰਦੇ ਹੇ ਸੰਤ ਭਾਈਓ, ਹੇ ਮੇਰੇ ਭਰਾਵੋ ਖਾਲਸਾ ਪੰਥ ਜੀ, ਹੁਣ ਮੈਂ ਤੁਹਾਨੂੰ ਸੁਣਾਉਣਾ, ਤੁਸੀਂ ਵੀ ਸੁਣੋ ਜਿਹੜੀ ਮੈਂ ਉਹਨੂੰ ਸੁਣਾਈ।
ਸੁਣ ਕੇ ਬੁਲਾਏ ਸਮਝਾਏ ਕਈ ਨਿਜ ਰੱਬ।
ਕਹਿੰਦੇ ਮੈਂ ਦੱਸਿਆ, ਆਖਿਆ ਕੈਪਟਨ ਮਰੇ, ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ ਜੀ ਨੇ ਆਪਣੇ ਕੋਲ ਬੁਲਾ ਕੇ, ਉਹਨਾਂ ਦਾ ਨਿਜ ਰੱਬ ਅਕਾਲ ਪੁਰਖ ਹੈ, ਨਿਰੰਕਾਰ ਪਰਮੇਸ਼ਰ ਹੈ, ਉਹਨਾਂ ਨੂੰ ਇਹ ਜਿਹੜੀ ਪਾਤਸ਼ਾਹੀ ਮਿਲੀ ਆ ਅਕਾਲ ਪੁਰਖ ਨੇ ਦਿੱਤੀ ਹੈ, ਨਿਰੰਕਾਰ ਨੇ ਦਿੱਤੀ ਹੈ। ਖੁਦ ਅਕਾਲ ਪੁਰਖ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਕੋਲ ਬੁਲਾਇਆ।
ਰਾਜਾ ਕਰ ਕਿਆ ਮੋਰ ਉਹ ਹੈ ਕਿਮ ਪੁੱਜੇ ਜੋਰ।
ਅਕਾਲ ਪੁਰਖ ਨੇ ਕਿਹਾ ਗੁਰੂ ਨਾਨਕ ਸਾਹਿਬ ਨੂੰ ਕਿ ਤੁਸੀਂ ਸਾਰੇ ਸੰਸਾਰ ਦੇ, ਸਾਰੇ ਵਿਸ਼ਵ ਦੇ ਰਾਜੇ ਹੋ, ਮੈਂ ਤੁਹਾਨੂੰ ਸਾਰੇ ਸੰਸਾਰ ਦਾ ਰਾਜਾ ਬਣਾ ਕੇ ਧਰਤੀ ਤੇ ਭੇਜਣ ਲੱਗਾ, ਜਾਓ ਆਪਣੀਆਂ ਸਾਰੀਆਂ ਸ਼ਕਤੀਆਂ, ਆਪਣਾ ਸਾਰਾ ਸਰੂਪ, ਆਪਣਾ ਸਾਰਾ ਤੇਜ ਅਕਾਲ ਪੁਰਖ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਦਿੱਤਾ ਤੇ ਆਖਿਆ ਜਾਓ।
ਅੰਗ ਸੋ ਲਗਾਏ ਕਈ ਜਾਵੀਏ ਜ਼ਰੂਰ ਅਬ।
ਕਹਿੰਦੇ ਅੰਗ ਨਾਲ ਲਾ ਕੇ, ਯਾਨੀ ਕਿ ਆਪਣਾ ਰੂਪ ਗੁਰੂ ਨਾਨਕ ਸਾਹਿਬ ਨੂੰ ਬਣਾ ਕੇ ਮਾਤ ਲੋਕ ਦੀ ਧਰਤੀ ਤੇ ਆਖਿਆ ਜਾ ਕੇ ਅਵਤਾਰ ਧਾਰਨ ਕਰੋ।
ਨਾਨਕ ਕਹਾਵੋ ਨਾਮ ਬੇਦੀ ਕੁੱਲ ਪਾਓ
ਜਾ ਕੇ ਧਰਤੀ ਤੇ ਗੁਰੂ ਨਾਨਕ ਨਾਮ ਕਹਾਓਗੇ, ਬੇਦੀਆਂ ਦੀ ਕੁੱਲ ਵਿੱਚ ਜਾ ਕੇ ਜਨਮ ਲਵੋਗੇ।
ਰਾਖੋ ਜੋ ਆਵੇ ਸ਼ਰਨ ਦੁਸ਼ਟਨ ਕੋ ਗਾਰੋ ਦਬ।
ਜਿਹੜਾ ਤੁਹਾਡੀ ਸ਼ਰਨ ਆਵੇ ਉਹਨੂੰ ਰੱਖ ਲੈਣਾ, ਜਿਹੜਾ ਦੁਸ਼ਟ ਹੋਵੇ ਉਹਦੇ ਹੰਕਾਰ ਵਿੱਚ ਹੀ ਉਹਨੂੰ ਗਾਲ ਦੇਣਾ।
ਚੋਪਈ ਮਰੀ ਕਈ ਹਮ ਸੁਣਾਓ ਸੁਬੱਬਾ।
ਕੈਪਟਨ ਮਰੀ ਫਿਰ ਰੁਚੀ ਨਾਲ ਸੁਣਨ ਲੱਗਾ, ਕਹਿੰਦਾ ਮੈਨੂੰ ਸਾਰਾ ਸਬੱਬ ਦੱਸ।
ਨਾਨਕ ਰਾਜ ਕਿਮ ਪਇਓ ਥੋ ਰੱਬਾ।
ਨਾਨਕ ਸਾਹਿਬ ਨੂੰ ਰੱਬ ਕੋਲੋਂ ਕਿਵੇਂ ਰਾਜ ਮਿਲਿਆ, ਉਹ ਕਦੋਂ ਧਰਤੀ ਤੇ ਆਏ?
ਜਿਮ ਉਸ ਕੋ ਹਮ ਉੱਤਰ ਦੀਨੋ।
ਭਾਈ ਰਤਨ ਸਿੰਘ ਕਹਿੰਦੇ ਜਿਵੇਂ ਮੈਂ ਉਹਨੂੰ ਜਵਾਬ ਦਿੱਤਾ,
ਤਿਵੇਂ ਸੁਣੋ ਤੁਮ ਸੰਤ ਪ੍ਰਵੀਨੋ।
ਪ੍ਰਵੀਨ ਸੰਤ ਜਾਨੋ ਤੁਸੀਂ ਵੀ ਉਸੇ ਤਰ੍ਹਾਂ ਸੁਣੋ। ਜਿਵੇਂ ਮੈਂ ਕੈਪਟਨ ਮਰੇ ਨੂੰ ਸੁਣਾਇਆ ਹੁਣ ਤੁਹਾਨੂੰ ਸੁਣਾਉਣਾ।
ਕਲ ਯੁਗ ਮੈਂ ਵੱਡ ਪਰ ਗਇਓ ਦੁੰਦ,
ਮੈਂ ਦੱਸਿਆ ਕਿ ਕਦੋਂ ਆਏ ਗੁਰੂ ਨਾਨਕ ਸਾਹਿਬ, ਜਦੋਂ ਕੱਲ ਹੋਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਤੇ ਪਰਜਾਨ ਦੀ ਗਿਆਨ ਵਿਣ ਕੂੜ ਕੁਸੱਤ ਮੁੱਖੋਂ ਆਲਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਇਹੋ ਜੀ ਜਦੋਂ ਵਰਤਾਰਾ ਵਰਤਿਆ ਸੰਸਾਰ ਚ, ਚੇਲੇ ਬੈਠਣ ਘਰਾਂ ਵਿਚ, ਗੁਰੂ ਉੱਠ ਘਰੀ ਤਿਨਾੜੇ ਜਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਬਿਧ ਭਾਈ, ਵਰਤਿਆ ਪਾਪ ਸਭ ਜਗ ਮਾਹੀ। ਕਹਿੰਦੇ ਜਦੋਂ ਇਹ ਸੰਸਾਰ ਦਾ ਵਰਤਾਰਾ ਵਰਤ ਰਿਹਾ ਸੀ, ਇਹ ਕੈਪਟਨ ਮਰੇ, ਜਦੋਂ ਏਦਾਂ ਸਾਰੇ ਸੰਸਾਰ ਦੇ ਵਿਚ ਅੰਧਕਾਰ ਵੱਧ ਰਿਹਾ ਸੀ,
ਵਧਿਓ ਕੁਧਰਮ ਧਰਮ ਪਇਓ ਮੰਦ,
ਔਰ ਕੁਧਰਮ ਦਾ ਪ੍ਰਕਾਸ਼ ਹੋ ਰਿਹਾ ਸੀ ਤੇ ਧਰਮ ਮੰਦ ਹੋ ਰਿਹਾ ਸੀ। ਧਰਮ ਕਹਿੰਦੇ ਖੰਭ ਲਾ ਕੇ ਮਨ ਨੂੰ ਉੱਡ ਗਿਆ ਸੀ,
ਲਾਲਚ ਲਾਗੇ ਮਾਇਆ ਭੂਪ,
ਕਹਿੰਦੇ ਜਿਹੜੇ ਰਾਜੇ ਸੀ ਉਹ ਮਾਇਆ ਦੇ ਲਾਲਚ ਵੱਸ ਹੋ ਕੇ ਪਰਜਾ ਦੇ ਗਲ ਵੱਢਣ ਲੱਗੇ, ਲੋਕਾਂ ਦੇ ਗਲ ਵੱਢ ਕੇ ਖਾਣ ਲੱਗੇ।
ਰਾਜਨ ਪਾਏ ਨਿਜ ਧਰਮ ਕੂਪ,
ਰਾਜਿਆਂ ਦਾ ਜਿਹੜਾ ਧਰਮ ਹੁੰਦਾ ਆਪਣੀ ਪਰਜਾ ਨੂੰ ਆਪਣੇ ਬੱਚਿਆਂ ਵਾਂਗੂ ਪਾਲਣਾ, ਰਾਜੇ ਦਾ ਇਹੀ ਧਰਮ ਹੁੰਦਾ ਨਾ ਕਿ ਆਪਣੀ ਪਰਜਾ ਨੂੰ ਆਪਣੇ ਬੱਚਿਆਂ ਵਾਂਗੂ ਪਾਲਣਾ, ਪਰ ਰਾਜਿਆਂ ਨੇ ਆਪਣਾ ਧਰਮ ਕਿਸੇ ਖੂਹ ਖਾਤੇ ਚ ਸੁੱਟ ਦਿੱਤਾ ਸੀ, ਉਹਨਾਂ ਆਪਣਾ ਧਰਮ ਕਿਸੇ ਖੂਹ ਖਾਤੇ ਸੁੱਟ ਦਿੱਤਾ ਸੀ।
ਪੰਥ ਧਾਰੀ ਪੀਜੇ ਜਗ ਆਏ,
ਜਿਹੜੇ ਸੰਸਾਰ ਵਿਚ ਵੱਖੋ ਵੱਖਰੇ ਪੰਥ ਧਾਰੀ ਸਨ, ਵੱਖੋ ਵੱਖਰੇ ਮਤਾਂ ਵਾਲੇ ਪੰਥਾਂ ਵਾਲੇ ਸਨ,
ਪੰਥ ਵਿਚਲ ਪੀ ਤਿੰਨ ਕੇ ਗਏ,
ਉਹਨਾਂ ਦੇ ਵੀ ਸਾਰੇ ਪੰਥ ਜਿਹੜੇ ਸਨ ਉਹ ਵਿਗੜ ਗਏ, ਹਿੱਲ ਗਏ।
ਮਾਇਆ ਮੋਹ ਸਭਨ ਕੋ ਛੋੜਿਓ,
ਕਹਿੰਦੇ ਮਾਇਆ ਦੇ ਮੋਹ ਨੇ ਸਾਰਿਆਂ ਨੂੰ ਛੱਡ ਲਿਆ, ਸਭ ਦੇ ਉੱਤੇ ਉਹਨੇ ਪਰਦਾ ਪਾ ਦਿੱਤਾ ਮਾਇਆ ਦੀ ਮਮਤਾ ਨੇ।
ਧਰਮ ਹਾਰ ਨਿਜ ਕੁਲ ਚੈ ਭਰਿਓ,
ਹਰ ਇੱਕ ਵਿਅਕਤੀ ਆਪਣੇ ਧਰਮ ਨੂੰ ਹਾਰ ਕੇ ਆਪਣੀ ਕੁਲ ਨੂੰ ਭਰਨਾ ਚਾਹੁੰਦਾ ਹੈ, ਆਪਣੇ ਟੱਬਰ ਨੂੰ ਪਾਲਣ ਵਾਸਤੇ ਹਜ਼ਾਰਾਂ ਲੱਖਾਂ ਕਰੋੜਾਂ ਟੱਬਰਾਂ ਨੂੰ ਤਬਾਹ ਕਰਨਾ ਚਾਹੁੰਦਾ, ਏਦਾਂ ਦੇ ਲੋਕ ਪੈਦਾ ਹੋ ਗਏ।
ਸ੍ਰੀ ਮੁਖ ਵਾਕ ਸਲੋਕ, ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ।
ਕਹਿੰਦੇ ਵਰਤਾਰਾ ਵਰਤ ਗਿਆ, ਐ ਕੈਪਟਨ ਮਰੇ ਗੁਰੂ ਨਾਨਕ ਸਾਹਿਬ ਦੇ ਅਵਤਾਰ ਤੋਂ ਪਹਿਲਾਂ, ਕਿ ਜਿਹੜਾ ਕਲਯੁਗ ਸੀ, ਕਲਯੁਗ ਕੱਲ ਉਹ ਛੁਰੀ ਬਣਿਆ ਹੋਇਆ ਸੀ, ਉਰੇ ਛੁਰੀ ਫੜੀ ਸੀ ਰਾਜਿਆਂ ਨੇ, ਕਸਾਈ ਬਣੇ ਹੋਏ ਸੀ ਰਾਜੇ, ਉਹਨਾਂ ਨੇ ਛੁਰੀ ਪਕੜ ਕੇ ਪਰਜਾ ਦੇ ਗਲ ਵੱਢਣੇ ਸ਼ੁਰੂ ਕਰ ਦਿੱਤੇ, ਉਹਨਾਂ ਤੇ ਵਾਧੂ ਦੇ ਭਾਰ ਪਾ ਕੇ ਵੀ ਆਹ ਵੀ ਮਾਮਲਾ ਤੁਹਾਡੇ ਤੇ, ਆਹ ਵੀ ਕਰ ਹੈ, ਆਹ ਵੀ ਕਰ ਹੈ, ਕਈ ਪ੍ਰਕਾਰ ਦੇ ਕਹਿੰਦੇ ਭੈੜੇ ਮਾੜੇ ਦੁਸ਼ਕਰਮ ਕਰਕੇ ਕਸਾਈ ਬਣ ਕੇ ਪਰਜਾ ਨੂੰ ਵੱਢਣਾ ਸ਼ੁਰੂ ਕੀਤਾ। ਜਿਨ੍ਹਾਂ ਜਿਨ੍ਹਾਂ ਦਾ ਜਿਹੜਾ ਜਿਹੜਾ ਧਰਮ ਸੀ ਉਹ ਧਰਮ ਖੰਭ ਲਾ ਕੇ ਉੱਡ ਗਿਆ, ਧਰਮ ਪੰਖ ਕਰ ਉੱਡ, ਰਾਜੇ ਦਾ ਧਰਮ ਕੀ ਹੁੰਦਾ ਪਰਜਾ ਨੂੰ ਪਾਲਣਾ, ਉਹਦਾ ਉਹ ਧਰਮ ਉੱਡ ਗਿਆ। ਜੋ ਪਰਜਾ ਦਾ ਧਰਮ ਹੁੰਦਾ, ਪਰਜਾ ਨੇ ਆਪਣਾ ਧਰਮ ਗਵਾ ਦਿੱਤਾ ਸੀ, ਤਕਰੀਬਨ ਧਰਮ ਖੰਭ ਲਾ ਕੇ ਉੱਡ ਗਿਆ ਸੀ, ਇਹੋ ਜਿਹੀ ਹਾਲਤ ਹੋ ਗਈ।
ਊੜੇ ਅਮਾਵਸ ਸੱਚ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ,
ਕਹਿੰਦੇ ਝੂਠ ਦੀ ਮੱਸਿਆ ਦੀ ਰਾਤ ਪੈ ਗਈ ਸੀ ਸੰਸਾਰ ਚ, ਝੂਠ ਦੀ ਮੱਸਿਆ ਦੀ ਰਾਤ ਵਿਚ ਸੱਚ ਰੂਪੀ ਚੰਦਰਮਾ ਨਜ਼ਰ ਨਹੀਂ ਸੀ ਆਉਂਦਾ, ਪਤਾ ਨਹੀਂ ਕਿੱਥੇ ਜਾ ਚੜਿਆ ਸੀ, ਮੱਸਿਆ ਦੀ ਰਾਤ ਨੂੰ ਕਿੱਥੇ ਚੰਨ ਦਿਸਦਾ। ਕਹਿੰਦੇ ਕੂੜ ਤੇ ਝੂਠ ਦੀ ਰਾਤ ਸੀ ਮੱਸਿਆ ਦੀ, ਉਹਦੇ ਚ ਸੱਚ ਰੂਪੀ ਚੰਦਰਮਾ ਕਿਤੇ ਨਹੀਂ ਸੀ ਨਜ਼ਰ ਆਉਂਦਾ, ਕੂੜ ਅਮਾਵਸ ਸੱਚ ਚੰਦਰਮਾ। ਇਹੋ ਜਿਹਾ ਵਰਤਾਰਾ ਬਹੋਂ ਪਾਲ ਵਿਕੁੰਨੀ ਹੋਈ, ਅੰਧੇਰਾ ਰਹੋ ਨਾ ਕੋਈ, ਇਹੋ ਜਿਹਾ ਵਰਤਾਰਾ ਸੰਸਾਰ ਦੇ ਵਿਚ ਵਰਤ ਗਿਆ। ਐ ਕੈਪਟਨ ਮਰੇ, ਧਰਤੀ ਗਰਕ ਹੋਣ ਵਾਲੀ ਹੋ ਗਈ, ਫਿਰ ਇਸ ਧਰਤੀ ਨੇ ਅਰਜੋਈ ਕੀਤੀ ਅਕਾਲ ਪੁਰਖ ਪਰਮੇਸ਼ਰ ਦੇ ਚਰਣਾਂ ਤੋਂ, ਫਿਰ ਨਿਰੰਕਾਰ ਵਾਹਿਗੁਰੂ ਜੀ ਨੇ ਆਪ ਗੁਰੂ ਨਾਨਕ ਰੂਪ ਹੋ ਕਰਕੇ ਇਸ ਮਾਤ ਲੋਕ ਦੀ ਧਰਤੀ ਤੇ ਅਵਤਰਤ ਹੋਣਾ ਕੀਤਾ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਕਿਵੇਂ ਆਏ ਜਗਤ ਗੁਰੂ ਗੁਰੂ ਨਾਨਕ ਸਾਹਿਬ, ਪਹਿਲੇ ਮਹੱਲੇ ਕੀ ਜਨਮ ਸਾਖੀ ਲਿਖਿਆ ਤੇ ਪ੍ਰਾਰੰਭ ਹੋ ਰਹੀ ਹੈ। ਕੁਝ ਕੁ ਸੰਖੇਪ ਜੇ ਟੂਕ ਮਾਤਰ ਪ੍ਰਸੰਗ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੇ ਕਲਗੀਧਰ ਜੀ ਦੇ ਹੋਣਗੇ, ਫਿਰ ਅੱਗੇ ਨਾਲ ਨਾਲ ਪੰਥ ਦਾ ਇਤਿਹਾਸ ਸ਼ੁਰੂ ਹੋਵੇਗਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਜਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ।